सूत्र को जो घटल तन तन साहब श्री गुरु ग्रंथ साहब जी दी निगी जी गोदानंद माने गुरु प्यारी सत्संग जी और मन वृत्ति एकाग्र करिए गुरु चरणा चलवेगी हाजरियां हाजरियां लवोंदिया मन वृत्तियां एकाग्र कर दिया गज के बोलना जी ओ वाहे गुरु जी का खालसा ओ वाहे गुरु जी की फतेह गुरु कर गुरमत विचार करिए जिन्हें भी रब दे प्यारे आए गुरु साहबान आए भगत आए पाट आए गुरमुख प्यारे आए कहन तो पाव के जिस पुराणी ने भी मनुख शरीर विच पहुंच के ते संसार तो लैके निरंकार तक दी यात्रा तय की थी संसार तो लैके निरंकार तक की यात्रा तय की थी उदा एक जीवन बन गया एक मार्ग बन गया क्योंकि गति विचार करके देखना किसी पैली दे विच कोई राह नहीं होंदा पर एक आदमी लंघे तो उत्थे पैर नहीं बनती पर दो चार दस आदमी कितने उत्थे लंघ जाते उत्थे पैर बन जाते रस्ता बन जाता घा बह जाता उत्तों को बाद कोई आदमी लंघना चाहे तो वेखदा इधर दी लंघ गया कोई तुम राह दिसन लग पा इदा ही गुरु साहब समझाने लगे कहते रब के प्यार ने संसार तो लैके निरंकार तक पहुंचने लिए जो जीवन बताया जो मेहनत की उन्होंने उत्थे पहुंचने तो बाद विच उन्होंने ना उस जीवन नू कलमबंद किया उस जीवन नू किवें बयान किया उन्होंने धन गुरु नानक पातशाह ने चौंठ अंग ते लिखदे कहिंदे शब्दां मां वखाणी है बिरला तबू जे कोई कहिंदे उस मार्ग नू उस रस्ते नू उन्हां रब दे प्यारियां ने शब्दां मां वखाणी है वखाणियां दा पंदा विचार करना उचारण करना कहिंदे उन्हां ने शब्दां दे जरिए उस मार्ग नू उस रस्ते नू बयान किया है बिरला तबू जे कोई कहते कोई विरला ही इस चीज बुझदा समझदा है बाकी गल सच है अ गुरबाणी की है इस शब्दों के जरिए उस मार्ग नू बयान किया है पर कोई विरला ही इस मार्ग नू समझदा कोई विरला ही गुरबाणी की मत लेंदा नहीं तो आप की करते हैं गुरु घर आने मत्था टेकते हैं प्रसाद लेने हैं पर साड़ी आत्मिक वृत्ति टिकी है संसार के पदार्थों तक उस तक असं सीमित रहने किड़ी गलों सीमित रहने ध्यान देना आप जी विचार करना धन गुरु अमरदास महाराज जी कह लगे कहने तिही गुणी संसार परम सूता सुत्या रहन व्याणी तिही गुणी संसार परम सूता कहने तिना गुणा के अधीन यह संसार भुलेखे जी सुता पाया सुता किनू कहने सुता किनू कहने आप भावे अखा तो जागदा है कोई किसी की गल ना समझे कोई काम धंधा ना करे वेला फिरिया रवे की कहता तू तो सुता ही रहना कोई उठ के कहे कि मैं तो बैठा मेरे दो घंटे हो गए बैठे मैं तीन घंटे हो गए मैं तो सवेर का ही इतने बैठा तो उसकी मां या उसका कोई रिश्तेदार कहता कहता बैठा तू हाथ लाया सवेर का तू काम किया ही तू सुता ही है तू फिर जो तेरा फायदा ही कोई नहीं उठन का तू काम धंधा करना ही कोई नहीं सोता ही इदा धन गुरु अमरदास महाराज जी कहने कहते तिही गुणी संसार परम सुता कहते संसार सारा इन्ह भुलेखे च तिना गुणा के फसया तिना गुणा के फसया ये तो पार जान की कोशिश नहीं करता इन सुता कह रहे सुत्या रहन विहानी कहते सुत्या सुत्या ही पूरी जिंदगी गुजार जाते कहना भाव मनुख जीवन की कदर जानने तो बगैर जिंदगी गुजार जाते पता ही नहीं मनुख जीवन की कदर की है मनुख जीवन का मुल की है यह समा मिले गदले हम ध्यान देना धन गुरु रामदास महाराज जी चौथे पातशाह 844 अंग के उ कह लगे कहते जाग सलो नड़िए बोले गुरबाणी राम ਹੁਣ ਤੁਸੀਂ ਹਿਸਾਬ ਲਾਓ, ਕਿਸੇ ਸੁੱਤੇ ਨੂੰ ਜਗਾਈਦਾ ਨਾ, ਕਦੀ ਕਿਸੇ ਜਾਗਦੇ ਨੂੰ ਕਿਹਾ ਜਾਗ, ਉਹ ਸੁੱਤਾ ਹੋਵੇ ਤਾਂ ਹੀ ਜਗਾਈਦਾ ਨਾ। ਕਹਿੰਦੇ ਜਾਗ ਸਲੋ ਨੜੀਏ, ਕਹਿੰਦੇ ਜਾਗ ਸਾਵਧਾਨ ਹੋ, ਸਲੋਏ ਨੜੀਏ। ਸਲੋ ਨੜੀ ਕਿਹਨੂੰ ਕਹਿੰਦੇ? ਲੋਇਨ ਕਹਿੰਦੇ ਅੱਖਾਂ ਨੂੰ। ਅੱਗੇ ਸੱਸਾ ਆ ਗਿਆ, ਸਲੋਏ ਨੜੀਏ, ਸੋਹਣੀਆਂ ਅੱਖਾਂ ਵਾਲੀਏ, ਸੋਹਣੇ ਨੇਤਰਾਂ ਵਾਲੀਏ ਜਾਗ। ਹੁਣ ਸੋਹਣੇ ਨੇਤਰ ਵਾਲੀ ਕੋਈ ਵੱਖਰੀ ਗੱਲ ਹੈ, ਜੇ ਆਪਾਂ ਕਹੀਏ ਵੀ ਉਹਦੀਆਂ ਅੱਖਾਂ ਜ਼ਿਆਦਾ ਸੋਹਣੀਆਂ ਹੋਣਗੀਆਂ, ਜੀ ਨਹੀਂ। ਕਦੀ ਜ਼ਿੰਦਗੀ 'ਚ ਵਿਚਾਰ ਕਰਿਓ, ਕੋਈ ਬੱਚਾ ਤੁਰਿਆ ਜਾ ਰਿਹਾ ਸੀ, ਬੱਚਾ ਤੁਰਿਆ ਜਾ ਰਿਹਾ ਸੀ, ਅੱਗੇ ਕਿਤੇ ਪੱਥਰ ਸੀ, ਕੋਈ ਇੱਟਾਂ ਸੀ, ਡਿੱਗ ਪਿਆ, ਰੋਣ ਲੱਗ ਪਿਆ, ਸੱਟ ਲੱਗ ਗਈ ਗੋਡੇ 'ਤੇ, ਤਾਂ ਕੋਈ ਬਜ਼ੁਰਗ ਲਾਗੋਂ ਲੰਘਦੇ ਸੀ। ਜਦੋਂ ਬਜ਼ੁਰਗ ਲਾਗੋਂ ਲੰਘਦੇ ਸੀ ਨਾ, ਕੀ ਗੱਲ ਹੋ ਗਈ? ਕਹਿੰਦੇ ਜੀ ਇੱਥੇ ਪੱਥਰ ਸੀਗਾ ਅਤੇ ਬੱਚਾ ਡਿੱਗ ਪਿਆ। ਉਹਦੇ ਕੋਲ ਗਏ ਅਤੇ ਬੱਚੇ ਨੂੰ ਪਤਾ, ਕਹਿੰਦੇ ਜਾ ਕੇ ਤੁਰਿਆ ਕਰ, ਐਡੀਆਂ ਸੋਹਣੀਆਂ ਤੈਨੂੰ ਅੱਖਾਂ ਦਿੱਤੀਆਂ ਰੱਬ ਨੇ। ਅੱਖਾਂ ਤਾਂ ਸੋਹਣੀਆਂ ਹੈ ਹੀ ਨਹੀਂ, ਜਿੱਦਾਂ ਦੀ ਅੱਖਾਂ ਸਾਰੇ ਨੇ ਬਾਕੀ ਨੇ ਉੱਦਾਂ ਦੀ, ਪਰ ਅੱਖਰ ਵਰਤਿਆ ਉਹਨਾਂ ਨੇ, ਇੰਨੀਆਂ ਸੋਹਣੀਆਂ ਅੱਖਾਂ ਤੇਰੇ ਕੋਲ, ਅਤੇ ਫਿਰ ਡਿੱਗ ਪਏ। ਇਹਦਾ ਮਤਲਬ ਕਿ ਤੇਰੇ ਕੋਲ ਸੋਝੀ ਹੈ, ਤੈਨੂੰ ਮਤ ਨਹੀਂ ਸੀ ਵੀ ਅੱਗੇ ਪੱਥਰ ਹੈਗਾ, ਤੂੰ ਵੇਖਦਾ ਧਿਆਨ ਦਿੰਦਾ ਵੱਜਣ ਨੂੰ। ਉਹਨੂੰ ਕਹਿੰਦੇ ਸੋਹਣੀਆਂ ਅੱਖਾਂ। ਜਾਗ ਸਲੋਏ ਨੜੀਏ, ਇਹਦਾ ਮਤਲਬ ਮਨ ਨੂੰ ਗੁਰੂ ਜੀ ਕਹਿੰਦੇ, ਆਤਮਾ ਨੂੰ ਗੁਰੂ ਜੀ ਕਹਿੰਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਾਗ ਸਲੋ ਨੜੀਏ, ਕਹਿੰਦੇ ਚੰਗੀ ਮਤ ਵਾਲੀਏ, ਸੋਹਣੀ ਮਤ ਵਾਲੀਏ, ਹੁਣ ਤੇ ਸਾਵਧਾਨ ਹੋ। ਜਾਗ ਜਾਗ ਮੀਨ ਸਾਵਧਾਨ, ਕਿੱਥੋਂ ਸਾਵਧਾਨ? ਮੋਹ ਮਾਇਆ ਦੇ ਹੱਲਿਆਂ ਤੋਂ ਸਾਵਧਾਨ ਹੋ, ਸੰਸਾਰ ਦੇ ਹੱਲਿਆਂ ਤੋਂ। ਮੋਹ ਮਾਇਆ ਦੇ ਹੱਲੇ ਬੜੇ ਪੈਂਦੇ ਸਾਡੇ, ਠੀਕ ਹੈ? ਕਦੀ ਦੇਖਣਾ ਆਪਾਂ ਕੀ ਕਹਿੰਦੇ, ਮੈਂ ਜਦੋਂ ਪਾਠ ਕਰਨ ਲੱਗਦਾ ਨਾ, ਉਦੋਂ ਮੈਨੂੰ ਨੀਂਦ ਆਉਣ ਲੱਗ ਪੈਂਦੀ, ਜਦੋਂ ਮੈਂ ਸਿਮਰਨ ਕਰਨ ਲੱਗਦਾ ਨਾ, ਉਦੋਂ ਮੈਨੂੰ ਆਲਸ ਪੈ ਜਾਂਦਾ, ਜਦੋਂ ਮੈਂ ਗੁਰੂ ਘਰ ਜਾਣ ਲੱਗਦਾ ਮੈਨੂੰ ਨੀਂਦ ਆ ਜਾਂਦੀ ਹੈ, ਮੈਨੂੰ ਕੰਮ ਪੈ ਜਾਂਦਾ। ਬੜੇ ਸੱਜਣ ਮਿਲੇ, ਆ ਪਿਛਲੇ ਹਫ਼ਤੇ ਦੀ ਗੱਲ ਹੈ, ਕਹਿੰਦਾ ਬਾਬਾ ਜੀ ਮੈਨੂੰ ਅੱਜ 3 ਵੀਰਵਾਰ ਹੋ ਗਏ। ਮੈਂ ਦੱਸੂ ਕੀ ਗੱਲ ਹੋ ਗਈ? ਕਹਿੰਦਾ ਮੈਂ 3 ਵੀਰਵਾਰ ਹੋ ਗਏ ਪ੍ਰੋਗਰਾਮ ਬਣਾਉਂਦਾ ਵੀ ਜਾਣਾ ਆ, ਪਤਾ ਨਹੀਂ ਕੀ ਹੈ। ਜਦੋਂ ਮੈਂ ਜਾਣ ਬਾਰੇ ਸੋਚਦਾ ਨਾ, ਇੱਧਰ ਨੂੰ ਮੈਂ ਗੱਡੀ ਸਟਾਰਟ ਕਰਦਾ ਤੇ ਮੈਨੂੰ ਕੋਈ ਕੰਮ ਪੈ ਜਾਂਦਾ ਤੇ ਮੈਨੂੰ ਉੱਧਰ ਜਾਣਾ ਪੈਂਦਾ। ਅੱਜ 3 ਵੀਰਵਾਰ ਹੋ ਗਏ ਮੇਰੇ ਕੋਲ ਆਏ ਨਹੀਂ ਜਾਂਦਾ। ਮੈਂ ਵੀ ਤੇਰਾ ਕਸੂਰ ਕੋਈ ਨਹੀਂ। ਕਹਿੰਦਾ ਕਿਉਂ? ਤੇਰੀ ਨੀਤੀ ਨਹੀਂ ਹੈ, ਤੇਰਾ ਦਿਲ ਹੀ ਨਹੀਂ ਹੈ। ਆਉਣ ਨੂੰ ਦਿਲ ਕਰਦਾ ਹੋਵੇ, ਕਦੀ ਦੇਖਿਓ। ਇੱਕ ਦਿਨ ਦੀ ਗੱਲ ਹੈ ਵੀ ਗੁਰਸਿੱਖ ਪੈਰਾ ਕਹਿੰਦਾ ਦੂਜੇ ਨੂੰ, ਕਹਿੰਦਾ ਯਾਰ ਗੱਲ ਸੁਣ, ਆ ਕੀ ਗੱਲ ਹੋ ਗਈ? ਅਸੀਂ ਤੜਕੇ ਪੱਠੇ ਵੱਟਣ ਡਿਆ, ਅਸੀਂ 3 ਵਜੇ। ਕਹਿੰਦਾ ਆਪਣੇ ਪਿੰਡ ਗਾਉਣ ਵਾਲੀ ਆਉਣੀ, ਤੇ ਮੈਂ ਕਿਹਾ ਪੱਠੇ ਸੁੱਟ ਦੀਏ ਪਹਿਲਾਂ ਵੱਢ ਕੇ। 3 ਵਜੇ ਪੱਠੇ ਵੱਢਣ ਡਿਆ, ਪੂਰੀ ਟਰਾਲੀ ਭਰਤੀ, ਤੇ ਅੱਜ ਇਕੱਲਾ ਲੱਗਾ। ਕਹਿੰਦਾ ਕੋਈ ਗੱਲ ਨੀ, ਮੈਂ ਵੱਢ ਦੇਣੇ। ਕਹਿੰਦਾ ਫਿਰ ਵਿਹਲੇ ਹੋ ਸੀ ਨਾ, ਗਾਉਣ ਵਾਲੀ ਆਉਣੀ, ਗਾਉਣ ਵਾਲੀ ਸੁਣਨ ਲਈ ਮਨ ਕਰ ਰਿਹਾ, ਮਨ ਖਿੱਚ ਰਿਹਾ, ਤੜਕੇ 3 ਵਜੇ ਪੱਠੇ ਵੱਢਣ ਲੱਗ ਪਿਆ, ਇਕੱਲਾ ਹੀ ਵੱਢੀ ਜਾਣ ਡਿਆ, ਕੋਈ ਪਰਵਾਹ ਨੀ, ਕਿਉਂਕਿ ਮਨ ਆ ਖੁਬਿਆ ਉੱਥੇ ਜਾਣਾ ਹੈ। ਥੋੜੇ ਕੁ ਦਿਨਾਂ ਨੂੰ ਹੋਣਾ, ਉਹ ਕਹਿੰਦਾ ਉਹਨੂੰ, ਕਹਿੰਦਾ ਯਾਰ ਆਪਣੇ ਕੀਰਤਨ ਦਰਬਾਰ ਆ ਤੇ ਜਾਣਾ ਨੀ। ਕਹਿੰਦਾ ਡੰਗਰ ਭੁੱਖੇ ਮਾਰ ਦਈਏ। ਕਹਿੰਦਾ ਮੈਂ ਕਦੋਂ ਕਹਿੰਦਾ ਡੰਗਰ ਭੁੱਖੇ ਮਾਰ, ਪੱਠੇ ਪਹਿਲਾਂ ਵੱਢ ਲਾ। ਲੈ ਕਹਿੰਦਾ ਉਹੀ ਟਾਈਮ ਸੌਂਦਾ ਹੁੰਦਾ, ਘੜੀ ਉਹਨੂੰ ਉੱਠ ਕੇ ਪੱਠੇ ਵੱਢ ਲਓ। ਕਹਿੰਦਾ ਮਤਲਬ ਦਿਲ ਨਹੀਂ ਹੈ ਨਾ ਜਾਣ ਨੂੰ, ਮਨ ਚ ਪਿਆਰ ਨਹੀਂ ਹੈ, ਮਨ ਚ ਖਿੱਚ ਨਹੀਂ ਹੈ, ਤੇ ਪੱਠੇ ਨਹੀਂ ਵੱਢੇ ਗਏ। ਗਾਉਣ ਵਾਲੀ ਨੂੰ ਸੁਣਨ ਦਾ ਮਨ ਚ ਚਾਹ ਸੀ, ਪੱਠੇ 3 ਵਜੇ ਵੱਢੇ ਗਏ। ਤੁਸੀਂ ਮਾਰ ਲਓ ਝਾਤੀ, ਜਿੱਦਣ ਆਉਣ ਨੂੰ ਦਿਲ ਕਰੇ ਉਦਣ ਤੜਕੇ ਅੱਖ ਖੁੱਲਦੀ ਹੈ ਤੇ ਕੰਮ ਸਾਰੇ ਨਿਬੜ ਜਾਂਦੇ, ਤੇ ਜਿੱਦਣ ਆਉਣ ਨੂੰ ਦਿਲ ਨਾ ਕਰੇ ਉਦਣ ਕੋਈ ਨਾ ਕੋਈ ਕੰਮ ਫਸ ਜਾਂਦਾ। ਅੱਜ ਪੁਰਾਣਾ ਕੰਮ ਫਸ ਗਿਆ, ਮੈਂ ਬੜਾ ਹੀ ਹੋਰ ਲਾ ਨਿਕਲਿਆ ਨਹੀਂ ਗਿਆ, ਕਿੱਥੋਂ ਨਿਕਲਿਆ ਜਾਣਾ, ਮਨ ਹੀ ਨਹੀਂ, ਚਾਹ ਹੀ ਨਹੀਂ। ਉਹਨਾਂ ਨੇ ਕਿਹਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰੋ ਪਾਇਓ, ਜਿੱਦ ਚ ਖਿੱਚਿਆ ਪ੍ਰੇਮ ਹੈ, ਚਾਹ ਆ। ਸੋਹਣੀ ਮਹੀ ਵੱਲ ਨੂੰ ਮਿਲ ਚਲੀ ਗਈ, ਕੱਚੇ ਤੇ ਤਰ ਗਈ, ਪਤਾ ਸੀ ਕੱਚਾ ਹੈ, ਪਤਾ ਸੀ, ਛੱਡੀ ਗੱਲ ਨਹੀਂ, ਦੇਖ ਲਿਆ ਸੀ, ਪਰ ਖਿੱਚ ਸੀ, ਕੱਚੇ ਤੇ ਤਰ ਗਈ, ਜਿੱਥੇ ਲੈ ਜਾਏਗਾ ਲੈ ਜਾਈ। ਉਹ ਗੁਰੂ ਪਿਆਰੇ ਜਿਹਨਾਂ ਨੂੰ ਚਾਹ ਹੁੰਦਾ ਨਾ, ਉਹ ਸੰਸਾਰ ਦੇ ਧੰਦਿਆਂ ਦੀ ਪਰਵਾਹ ਨਹੀਂ ਕਰਦੇ। ਤਾਂ ਫਿਰ ਗੁਰੂ ਰਾਮਦਾਸ ਕਹਿੰਦੇ ਜਾਗ ਸਲੋ ਨੜੀਏ, ਜਾਗਰੂਕ ਹੋ, ਸੋਹਣੇ ਨੇਤਰਾਂ ਵਾਲੀਏ। ਕਹਿੰਦਾ ਬਸ ਸੋਹਣੀ ਮਤ ਵਾਲੀਏ, ਮਨੁੱਖ ਜੰਮਣ ਦੇ ਵਿੱਚ ਹੀ ਮਤ ਹੈ, ਉੱਠ ਕੇ ਮਾਤੀ ਹੈ ਨਹੀਂ। ਕਹਿੰਦੇ ਚੰਗੀ ਮਤ ਤੇਰੇ ਕੋਲ ਆ, ਸੋਹਣਾ ਸਮਾਂ ਤੇਰੇ ਕੋਲ ਹੈ, ਹੁਣ ਤੇ ਸਾਵਧਾਨ ਹੋ ਕਿਤੋਂ, ਮਾਇਆ ਦੇ ਹੱਲਿਆਂ ਤੋਂ। ਬੋਲੇ ਗੁਰਬਾਣੀ ਰਾਮ, ਬੋਲੇ ਕੀ ਚੰਦ, ਬੱਚਾ ਸੁੱਤਾ ਹੈ, ਠੀਕ ਹੈ, ਬੱਚਾ ਸੁੱਤਿਆ ਹੈ, ਮਾਂ ਵੀ ਕਾਕਾ ਉੱਠ ਜਾ, ਕੋਈ ਕੰਮ ਕਰ ਲਾ, ਜਾਗ ਜਾ। ਉਹਨੂੰ ਜਗਾਉਂਦੀ ਹੈ, ਠੀਕ ਹੈ ਨਾ, ਮਾਂ ਤੂੰ ਬਹੁਤਾ ਬੋਲਿਆ ਨਾ ਕਰ, ਉਹਨੂੰ ਹਿਲਾ ਕੇ ਜਗਾਉਂਦੀ ਹੈ, ਉੱਠ ਜਾ ਤੂੰ ਕੰਮ ਕਰ ਲਾ। ਕਹਿੰਦਾ ਮਾਂ ਬਹੁਤਾ ਬੋਲਿਆ ਨਾ ਕਰ, ਕਿੱਥੇ ਗੁਰੂ ਜੀ ਕਹਿੰਦੇ ਬੋਲੇ ਗੁਰਬਾਣੀ ਰਾਮ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਭੇਜੀ ਜਿਹੜੀ ਗੁਰਬਾਣੀ ਆ, ਗੁਰੂ ਦੇ ਬੋਲ ਨੇ ਨਾ, ਉਹ ਤੈਨੂੰ ਜਗਾਉਂਦੇ ਆ, ਤੈਨੂੰ ਹੱਲਾਸ਼ੇਰੀ ਦਿੰਦੇ ਆ, ਤੈਨੂੰ ਸਾਵਧਾਨ ਕਰਦੇ ਗੁਰੂ ਦੇ ਬੋਲ। ਕਹਿੰਦੇ ਹੁਣ ਤੇ ਸਾਵਧਾਨ ਹੋ, ਕਿਉਂਕਿ ਤੂੰ ਸੋਹਣੇ ਨੇਤਰਾਂ ਵਾਲੀ ਏ, ਇਹਦਾ ਮਤ ਸੋਹਣੀ ਮਤ ਵਾਲੀ ਏ, ਹੁਣ ਤੇਰੇ ਕੋਲ ਸਮਾਂ ਹੈਗਾ ਜਾਗਣ ਦਾ, ਜੇ ਤੂੰ ਅਜੇ ਵੀ ਜਾਗੀ ਤੇ ਫਿਰ ਧਿਆਨ ਕਰ ਲਈ, ਫਿਰ ਤੈਨੂੰ ਸਮਾਂ ਕਿਤੇ ਨਹੀਂ ਮਿਲਣਾ। ਕਿਉਂਕਿ ਮਨੁੱਖ ਦਾ ਜਨਮ ਆ, ਮਨੁੱਖ ਦਾ ਜਾਮਾ ਕੀ ਏ, ਰੁੱਤ, ਕਿਹੜੀ ਰੁੱਤ, ਫਸਲ ਬੀਜਣ ਦੀ, ਕਿਹੜੀ ਫਸਲ ਬੀਜਣੀ ਏ, ਇੱਥੇ ਨਾਮ ਦੀ ਫਸਲ ਬੀਜਣੀ, ਨਾਮ ਦੀ ਫਸਲ ਬੀਜਣੀ ਆਪਾਂ, ਇਹ ਰੁੱਤ ਆ। ਹੁਣ ਧਿਆਨ ਦਿਓ, ਆਨ ਰੁੱਤੀ ਆਣ ਬੋਈਏ, ਫਲ ਨਾ ਫੁੱਲੇ ਆਹੇ। ਕਹਿੰਦੇ ਰੁੱਤ ਕੋਈ ਹੋਰ ਹੋਵੇ ਤੇ ਬਿਜਾਈ ਹੋਰ ਕਰ ਦਈਏ, ਉਹਨੂੰ ਫਲ ਨਹੀਂ ਪੈਂਦਾ, ਵੱਧਦੀ ਫੁੱਲਦੀ ਨਹੀਂ ਹੈ। ਰੁੱਤ ਕੀ ਹੈ, ਬੱਤਰ ਬੀਜਣ ਨਾਉ। ਗੁਰੂ ਜੀ ਕਹਿੰਦੇ ਮਨ ਮਨੁੱਖ ਦੇ ਜੀਵਨ ਤੇਰੀ ਪਹਿਲੀ ਬੱਤਰ ਆ, ਕਦ ਲਈ, ਨਾਮ ਦੀ ਬਿਜਾਈ ਕਰਨ ਲਈ। ਕਹਿੰਦੇ ਬੱਤਰ ਬੀਜਣ ਨਾ, ਕਹਿੰਦੇ ਨਾਮ ਦੀ ਬਿਜਾਈ ਕਰ ਲਈ, ਤੇਰੀ ਪੈਰੀ ਤਿਆਰ ਆ, ਬੱਤਰ ਦਾ ਪਤਾ ਤਿਆਰ। ਆਪਾਂ ਕਹਿੰਦੇ ਨੀ ਯਾਰ ਮੇਰੀ ਪੈਲੀ ਬੱਤਰ ਹੈ, ਮੈਂ ਕਿਹਾ ਬੀਜ ਲਾ, ਮਤਲਬ ਮੇਰੀ ਪੈਲੀ ਤਿਆਰ ਹੈ ਬੀਜ ਵਾਸਤੇ। ਤੇ ਗੁਰੂ ਜੀ ਕਹਿੰਦੇ ਐਨਾ ਮਨ ਆ ਨਾ, ਨਾਮ ਸਿਮਰਨ ਕਰਨ ਲਈ ਤਿਆਰ ਹੈ, ਪਰ ਤਿਆਰ ਹੈ, ਸਮਾਂ ਮਿਲ ਗਿਆ ਇਹਨੂੰ, ਹੁਣ ਇਹ ਨਾਮ ਦੀ ਬਿਜਾਈ ਕਰ ਲਵੇ। ਤਾਂ ਉਹਨਾਂ ਨੇ ਕਿਹਾ ਜਾ ਕੇ ਸੁਣੋ ਲੜੀਏ, ਬੋਲੇ ਗੁਰਬਾਣੀ ਰਾਮ। ਕਹਿੰਦੇ ਜੇ ਤੂੰ ਕਿਤੇ ਜਾਗ ਜਾਏ, ਸਾਵਧਾਨ ਹੋ ਕੇ ਰਵੇ ਤੇ ਤੂੰ ਬਿਜਾਈ ਕਰ ਸਕਦੀ ਹੈ, ਤੇ ਜੇ ਤੂੰ ਸਾਵਧਾਨ ਨਹੀਂ ਨਾ ਹੋਈ ਤੇ ਤੂੰ ਬਿਜਾਈ ਨਹੀਂ ਕਰ ਸਕਦੀ। ਹੁਣ ਆਪ ਜੀ ਧਿਆਨ ਦੇਣਾ, ਇੱਕ ਮਨੁੱਖ ਦਾ ਹੀ ਜਨਮ ਹੈ ਜਿਹੜਾ ਇੱਕ ਰੁੱਤ ਆ, ਜੇ ਤੁਸੀਂ ਨਾਮ ਦੀ ਬਿਜਾਈ ਕਰ ਸਕਦੇ ਹੋ, ਹੋਰ ਕਿਸੇ ਵੀ ਜਨਮ ਅੰਦਰ ਤੁਸੀਂ ਨਾਮ ਦੀ ਬਿਜਾਈ ਨਹੀਂ ਕਰ ਸਕਦੇ ਕਿਤੇ ਵੀ, ਸਿਰਫ ਇੱਕ ਮਨੁੱਖ ਦਾ ਜਨਮ ਹੈ। ਪਿਛਲੇ ਜਨਮਾਂ ਦੇ ਵਿੱਚ ਹੁਣ ਧਿਆਨ ਦੇਣਾ, ਜਦੋਂ ਆਪ ਜੀ ਕਿਸੇ ਰੁੱਖ ਬੀਜਿਆ ਸੀ, ਰੁੱਖ ਸੁੱਕ ਗਿਆ, ਜਦੋਂ ਸੁੱਕ ਗਿਆ ਨਾ ਤੇ ਕਿਸੇ ਸੱਜਣ ਨੂੰ ਪੁੱਛਿਆ ਵੀ ਭਾਈ ਸਾਹਿਬ ਅਸੀਂ ਰੁੱਖ ਲਾਇਆ ਸੀ ਸੁੱਕ ਗਿਆ, ਤੇ ਪਿਆਰ ਦਾ ਕਹਿੰਦਾ ਇਹਨੂੰ ਪਾਣੀ ਦੇ, ਹਰਿਆ ਹੋ ਜੂ ਪਾਣੀ ਦੇ। ਹੁਣ ਧਿਆਨ ਦਿਓ, ਸਾਡੇ ਅੰਦਰ ਮੱਤ ਪਹਿਲਾਂ ਦੀ ਹੈ ਪਰ ਸੁੱਕੀ ਹੋਈ ਹੈ, ਸੁੱਕੀ ਹੋਈ ਹੈ, ਪੱਤੇ ਨਹੀਂ ਲੱਗਦੇ ਪਏ, ਉਹਦੀ ਕੋਈ ਛਾਵੇਂ ਨਹੀਂ ਪੈਂਦਾ, ਕੋਈ ਫਲ ਨਹੀਂ ਪੈਣ ਰਿਹਾ। ਤੇ ਗੁਰੂ ਚਰਨਾਂ ਵਿੱਚ ਗਏ, ਪਾਤਸ਼ਾਹ ਕਿਰਪਾ ਕਰੋ, ਮੇਰੀ ਮੱਤ ਸੁੱਕ ਗਈ ਹੈ, ਮੇਰਾ ਰੁੱਖ ਸੁੱਕ ਗਿਆ ਹੈ। ਤੇ ਆਪ ਜੀ ਪੜ੍ਹਨਾ ਗੁਰਬਾਣੀ ਚ ਕੀ ਲਿਖਿਆ, ਹਰ ਕਾ ਨਾਮ ਤੇ ਆਏ ਕੇ ਉਹ ਹਰਿਆ ਬਈ, ਇਹ ਕਹਿੰਦੇ ਸਭ ਕੁਛ ਹੀ। ਕਹਿੰਦੇ ਪਰਮਾਤਮਾ ਦੇ ਨਾਮ ਰੂਪੀ ਪਾਣੀ ਜਿਹੜਾ, ਜਲ ਜਿਹੜਾ, ਇਹਨੂੰ ਦੇ, ਹਰ ਕਾ ਨਾਮ ਤੇ ਆਏ ਕੇ, ਨਾਮ ਤੇ ਆ, ਨਾਮ ਇੱਕ ਪਾਣੀ ਹੈ, ਕੀ ਕਰੇਗਾ ਉਹ, ਹਰਿਆ ਬਈ, ਤੇਰੀ ਮੱਤ ਹਰੀ ਭਰੀ ਹੋ ਜਾਏਗੀ। ਹੁਣ ਧਿਆਨ ਦੇਣਾ, ਰੁੱਖ ਨੂੰ ਕਿੱਥੇ ਵਰਦੇ ਆਪਾਂ, ਛਾਂ ਦੀ ਥਾਂ ਵਰਦੇ। ਹੁਣ ਇੱਕ ਸੱਜਣ ਨੇ ਪੁੱਛਿਆ, ਬਾਬਾ ਜੀ ਗੁਰੂ ਘਰ ਆਉਣ ਦਾ ਕੀ ਫਾਇਦਾ, ਦੱਸੋ ਕੀ ਗੱਲ ਹੋ ਗਈ। ਕਹਿੰਦਾ ਤੁਸੀਂ ਕੈਸੀ, ਪਰਮਾਤਮਾ ਸਰਵ ਵਿਆਪੀ ਹੈ, ਸਭ ਜਗ੍ਹਾ ਰਹਿੰਦਾ, ਤੇ ਫਿਰ ਗੁਰਦੁਆਰੇ ਮੰਦਰ ਚ ਆਉਂਦੀ ਕੀ ਲੋੜ ਪਈ ਹੈ, ਪਰਮਾਤਮਾ ਤੇ ਸਭ ਥਾਵਾਂ ਤੇ, ਭਾਵੇਂ ਵਣ ਚ ਬਹਿ ਜਾਈਏ ਤੇ ਭਾਵੇਂ ਜਿੱਥੇ ਮਰਜ਼ੀ ਪੈ ਜੇ, ਗੁਰੂ ਘਰ ਆਉਣ ਦੀ ਕੀ ਲੋੜ ਪੈਗੀ, ਕੀ ਲੋੜ ਪਈ ਗੁਰਦੁਆਰੇ ਬਣਾਉਣ ਦੀ, ਰਹਿਣ ਦਿਓ। ਬਿਲਕੁਲ ਸਹੀ। ਕਹਿੰਦਾ ਫਿਰ ਤਾਂ ਜਵਾਬ ਦਿਓ ਵੀ ਸਰਵ ਵਿਆਪੀ ਜਿੱਥੇ ਮਰਜ਼ੀ ਲੱਭ ਲਈ ਉਹਨੂੰ। ਮੈਂ ਖਾਲਸਾ, ਹਵਾ ਤੇ ਸਭ ਜਗ੍ਹਾ ਵਗਦੀ, ਹਵਾ ਤੇ ਸਭ ਜਗ੍ਹਾ ਵਗਦੀ ਹੈ, ਕਦੀ ਉਸ ਹਵਾ ਦਾ ਆਨੰਦ ਧੁੱਪੇ ਖਲੋ ਕੇ ਮਾਣਿਆ ਹੀ। ਕਹਿੰਦਾ ਬਾਬਾ ਜੀ ਹਵਾ ਜਿੰਨੀ ਮਰਜ਼ੀ ਵਗਦੀ, ਪਰ ਧੁੱਪੇ ਖਲੋਈ ਤੇ ਗਰਮੀ ਲੱਗਦੀ ਹੈ, ਮੈਂ ਫਿਰ ਕੀ ਹੁੰਦਾ। ਕਹਿੰਦਾ ਦੱਸੋ। ਮੈਂ ਖਾਲਸਾ, ਉਸ ਹਵਾ ਦਾ ਆਨੰਦ ਲੈਣ ਲਈ ਰੁੱਖ ਦੇ ਛਾਵੇਂ ਆਉਣਾ ਪੈਂਦਾ, ਰੁੱਖ ਥੱਲੇ ਖਲੋ ਕੇ ਹਵਾ ਦਾ ਆਨੰਦ ਮਾਣੀਏ, ਜ਼ਿਆਦਾ ਆਨੰਦ ਆਉਂਦਾ ਹੈ, ਹਵਾ ਤੂੰ ਹੀ ਹੈ, ਧੁੱਪੇ ਵੀ ਵਗਣ ਰਹੀ ਹੈ, ਰੁੱਖ ਥੱਲੇ ਵਗਣ ਰਹੀ ਹੈ, ਪਰ ਰੁੱਖ ਥੱਲੇ ਆਨੰਦ ਜ਼ਿਆਦਾ ਆਉਂਦਾ ਹੈ। ਪਰਮਾਤਮਾ ਸਰਵ ਵਿਆਪੀ ਰਹਿੰਦਾ ਸਾਰਿਆਂ ਥਾਵਾਂ ਤੇ ਹੀ ਹੈ, ਪਰ ਗੁਰੂ ਦੇ ਦਰ ਤੇ ਖਲੋ ਕੇ ਲੱਭਣ ਦਾ ਆਨੰਦ ਜ਼ਿਆਦਾ ਆਉਂਦਾ ਹੈ। ਕਹਿੰਦਾ ਤੁਹਾਡਾ ਭਲਾ ਹੋ ਜਾਏ। ਮੈਂ ਤਾਂ ਕਿਹਾ ਸੀ ਬਸਾ ਲਿਆ ਵੀ ਕਿਉਂ ਐਵੇਂ ਗੁਰੂ ਘਰ ਬਣਾਈ ਜਾਂਦੇ ਹੋ, ਕਿਉਂ ਐਵੇਂ ਬਿਲਡਿੰਗਾਂ ਬਣਾਉਂਦੇ ਸਾਰੇ ਹੀ, ਕਿਉਂ ਬਣਾਉਂਦੇ, ਗੁਰੂ ਘਰ ਦੀ ਲੋੜ ਕੀ ਹੈ, ਸਰਵ ਵਿਆਪੀ ਉਹ ਤਾਂ। ਸੋ ਧਿਆਨ ਦੇਣਾ, ਹਵਾ ਸਭ ਥਾਂ ਵਗਦੀ ਹੈ, ਪਰ ਧੁੱਪ ਚ ਖਲੋ ਕੇ ਆਨੰਦ ਨਹੀਂ ਆਉਂਦਾ, ਛਾਵੇਂ ਖਲੋ ਕੇ ਆਨੰਦ ਜ਼ਿਆਦਾ ਆਉਂਦਾ ਹੈ। ਪਰਮਾਤਮਾ ਸਰਵ ਵਿਆਪੀ ਹੈ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਲੱਭਣ ਦਾ, ਉਹਦੀ ਉਸਤਤ ਸੁਣਨ ਦਾ ਆਨੰਦ ਜ਼ਿਆਦਾ ਆਉਂਦਾ। ਹੁਣ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨੁੱਖ ਦਾ ਜੀਵਨ ਜਿਹੜਾ ਇੱਕ ਰੁੱਤ ਹੈ, ਬੜੀ ਵਧੀਆ ਰੁੱਤ। ਕਹਿੰਦੇ ਕੀ ਕਰਾਂ? ਕਹਿੰਦੇ ਵੀ ਏਦਾਂ ਕਰ ਵੀ ਇਸ ਰੁੱਤ ਦੇ ਅੰਦਰ ਨਾਮ ਦੀ ਬਜਾਈ ਕਰ ਲੈ, ਸਿਮਰਨ ਕਰ ਲੈ। ਜੇ ਤੂੰ ਨਾਮ ਦੀ ਬਜਾਈ ਨਹੀਂ ਨਾ ਕੀਤੀ ਤੇ ਆਪ ਜੀ ਧਿਆਨ ਦੇ ਨਾਲ ਪੜ੍ਹਿਓ। ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਨ ਸੁਣ ਮੰਨਿਆੜੀ ਅਕਤ ਕਹਾਣੀ ਦਾ। ਕਹਿੰਦੇ ਜਿਨ ਸੁਣ ਕੀ ਸੁਣ, ਕਹਿੰਦੇ ਜਿਹੜਾ ਉਹ ਮਾਰਗ ਗੁਰੂ ਸਾਹਿਬਾਂ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਆ ਗੁਰਬਾਣੀ ਕੀ ਹੈ? ਮਾਰਗ ਹੈ। ਇਹ ਉਹਨਾਂ ਦਾ ਲਿਖਿਆ ਜਿਨ੍ਹਾਂ ਨੇ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਯਾਤਰਾ ਤੈਅ ਕਰ ਲਈ ਹੈ। ਉਹਨਾਂ ਦਾ ਜਿਨ੍ਹਾਂ ਤੈਅ ਨਹੀਂ ਕੀਤੀ ਉਹਨਾਂ ਦੀ ਬਾਣੀ ਨਹੀਂ ਲਿਖੀ ਜਾਂਦੀ। ਕਹਿੰਦਾ ਤੈਅ ਕਰ ਲਿਆ, ਜਿਹੜਾ ਆਪਾਂ ਪੰਕਤੀ ਪੜ੍ਹੀ, ਸ਼ਬਦਾਂ ਮਾਂ ਵਿਖਾਣੀ ਹੈ ਬਿਲਾ ਤਾਂ ਬੂਝੇ ਕੋਈ ਚੌਂਠ ਅੰਗ ਦੇ ਉੱਤੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ। ਕਹਿੰਦੇ ਸ਼ਬਦਾਂ ਮਾਂ ਵਿਖਾਣੀ ਹੈ, ਕਹਿੰਦੇ ਇਹਨਾਂ ਸ਼ਬਦਾਂ ਦੇ ਜ਼ਰੀਏ ਉਸ ਪਰਮਾਤਮਾ ਤੱਕ ਪਹੁੰਚਣ ਲਈ ਮਾਰਗ ਬਿਆਨ ਕੀਤਾ ਹੈ, ਕਿਤੇ ਐਵੇਂ ਨਾ ਭੁਲੇਖੇ ਜੇ ਪੈ ਜਾਓ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕੀਤਾ, ਕਹਿੰਦੇ ਮੈਨੂੰ ਹੁਕਮ ਹੋਇਆ ਸੰਸਾਰ ਵਿੱਚ ਰਹਿਣਾ, ਕਲਯੁਗ ਦੇ ਵਿੱਚ ਪੂਰੇ ਚ ਰਹਿਣਾ, ਕੱਲ ਤਾਰਨ ਗੁਰੂ ਨਾਨਕ ਆਇਆ। ਕਹਿੰਦੇ ਮੈਨੂੰ ਹੁਕਮ ਹੋਇਆ ਪੂਰੇ ਕਲਯੁਗ ਚ ਰਹਿਣਾ, ਜਿਹੜਾ ਸਰੀਰ ਮੇਰੇ ਕੋਲ ਹੈ ਇਹ ਤਾਂ ਕਦੇ ਵੀ ਢੇਰੀ ਹੋ ਸਕਦਾ, ਤੇ ਮੈਂ ਕਿਹੜਾ ਸਰੀਰ ਅਡੋਪਟ ਕਰਾਂ ਕਿ ਮੈਂ ਕਲਯੁਗ ਦੇ ਵਿੱਚ ਪੂਰੀ ਤੌਰ ਤੇ ਰਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਰੀਰ ਲੱਭਿਆ ਪਾਤਸ਼ਾਹ ਨੇ, ਕਿਹੜਾ ਸਰੀਰ ਲੱਭਿਆ? ਸ਼ਬਦ, ਸ਼ਬਦ ਵੀ ਸਰੀਰ ਹੈ, ਇਹਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵੇਸ਼ ਕਰ ਲਿਆ, ਕਲਯੁਗ ਚ ਰਹਿਣਾ ਉਹਨਾਂ ਨੇ। ਤਾਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਕਹਿੰਦਾ ਸਰੀਰ ਹੈ, ਇਹ ਸ਼ਬਦ ਨੂੰ ਸਰੀਰ ਮੰਨ ਲਿਆ ਉਹਨਾਂ ਨੇ, ਤੇ ਇੱਥੇ ਫਿਰ ਲਿਖਿਆ ਉਹਨਾਂ ਨੇ, ਕਹਿੰਦੇ ਮੈਂ ਆਪਣੇ ਸਰੀਰ ਦੇ ਜ਼ਰੀਏ ਸੰਸਾਰ ਨੂੰ ਬਿਆਨ ਕਰ ਰਿਹਾ, ਪਰਮਾਤਮਾ ਤੱਕ ਕਿਵੇਂ ਪਹੁੰਚਣਾ ਹੈ, ਤੇ ਸ਼ਬਦਾਂ ਮੈਂ ਵਿਖਾਣੀ ਹੈ। ਕਹਿੰਦੇ ਮੈਂ ਸ਼ਬਦਾਂ ਦੇ ਜ਼ਰੀਏ ਉਸ ਮਾਰਗ ਨੂੰ, ਰਸਤੇ ਨੂੰ ਬਿਆਨ ਕਰਦਾ, ਉਚਾਰਨ ਕਰਦਾ ਮੈਂ। ਬਿਰਲਾ ਤਾਂ ਬੂਝੇ ਕੋਏ ਪੈਂਦੇ, ਪਰ ਕੋਈ ਬਿਰਲਾ ਹੀ ਸਮਝਦਾ ਇਸ ਗੱਲ ਨੂੰ, ਆਮ ਬੰਦੇ ਦੇ ਦਿਮਾਗ 'ਚ ਨਹੀਂ ਇਹ ਗੱਲ ਵੜਦੀ। ਹੁਣ ਕੀ ਕਹਿੰਦੇ? ਕਹਿੰਦੇ ਜਿਨ ਸੁਣ, ਕਹਿੰਦੇ ਜਿਹਨੇ ਇਹਨੇ ਮੇਰੇ ਸ਼ਬਦਾਂ ਨੂੰ, ਮੇਰੇ ਇਸ ਵਿਚਾਰ ਨੂੰ ਸੁਣਿਆ, ਜਿਨ ਸੁਣ ਮੰਨਿਆ, ਜਿਹਨੇ ਸੁਣ ਕੇ ਮੰਨਿਆ। ਹੁਣ ਆਪਾਂ ਸੁਣਿਆ ਤਾਂ ਹੈ ਪਰ ਅਜੇ ਮੰਨਿਆ ਨਹੀਂ, ਸੁਣਿਆ ਤਾਂ ਹੈ ਆਪਾਂ ਪਰ ਅਜੇ ਮੰਨਿਆ ਨਹੀਂ। ਵਿਚਾਰ ਕਰਕੇ ਦੇਖ ਲਓ ਆਪ ਜੀ, ਗੁਰਬਾਣੀ ਸਾਰੇ ਹੀ ਪੜ੍ਹਦੇ, ਸਾਰੇ ਸੁਣਦੇ, ਪਰ ਮਨ ਤੇ ਮੰਨਿਆ ਹੀ ਨਹੀਂ ਵੀ ਆਪਾਂ ਕੰਮ ਕਰਨਾ, ਠੀਕ ਹੈ? ਜਿੰਨਾ ਚਿਰ ਮੰਨਿਆ ਨਹੀਂ ਹੈ ਅਕਤ ਕਹਾਣੀ ਰਾਮ, ਕਹਿੰਦੇ ਉਹਨਾਂ ਚਿਰ ਅਕਤ ਕਹਾਣੀ, ਜਿਹੜੀ ਕਹਿਣ ਤੋਂ ਪਰਾਂ ਦੀ ਕਹਾਣੀ ਹੈ ਪਰਮਾਤਮਾ ਦੀ ਗੱਲ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਜਦੋਂ ਜਿਹੜਾ ਪ੍ਰਾਣੀ ਇਸ ਗੁਰਬਾਣੀ ਨੂੰ, ਸ਼ਬਦਾਂ ਨੂੰ ਸੁਣ ਕੇ ਮੰਨ ਲੈਂਦਾ, ਉਹਦੇ ਮਨ ਵਿੱਚ ਅਕਤ ਕਹਾਣੀ ਰਾਮ, ਕਹਿੰਦੇ ਉਸ ਪਰਮਾਤਮਾ ਤੱਕ ਪਹੁੰਚਣ ਲਈ ਸ਼ਰਧਾ ਬਣ ਜਾਂਦੀ। ਅਕਤ ਕਹਾਣੀ ਰਾਮ, ਪਰਮਾਤਮਾ ਤੱਕ ਪਹੁੰਚਣ ਲਈ ਸ਼ਰਧਾ ਬਣ ਜਾਂਦੀ, ਜਿਹੜਾ ਬੰਦਾ ਨੂੰ ਸੁਣ ਕੇ ਮੰਨ ਲੈਂਦਾ। ਮੰਨਣ ਦਾ ਭਾਵ ਕੀ? ਸ਼ਰਧਾ। ਉਹਨਾਂ ਦੇ ਮਨ ਸ਼ਰਧਾ ਬਣ ਜਾਂਦੀ, ਜਿਹੜਾ ਉਹਨੂੰ ਸੁਣਦਾ ਤੇ ਮੰਨ ਲੈਂਦਾ, ਠੀਕ ਹੈ? ਉਹਦੇ ਮਨ ਸ਼ਰਧਾ ਬਣ ਜਾਂਦੀ ਹੈ ਪਰਮਾਤਮਾ ਤੱਕ ਪਹੁੰਚਣ ਦੀ। ਤੇ ਜਿਹੜਾ ਪ੍ਰਾਣੀ ਅਜੇ ਜਾਗਿਆ ਨਹੀਂ ਹੈ, ਅਜੇ ਸੁੱਤਾ ਹੈ, ਉਹਦੀ ਸ਼ਰਧਾ ਨਹੀਂ ਬਣਦੀ, ਉਹਦੀ ਸ਼ਰਧਾ ਨਹੀਂ ਬਣਦੀ। ਹੁਣ ਆਪ ਜੀ ਵਿਚਾਰ ਦੇਣਾ, ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ, ਕਹਿੰਦੇ ਆਪਾਂ ਸੁੱਤੇ ਪਏ ਬਾਣੀ ਪੜੀ ਜਾਂਦੇ, ਸੁੱਤੇ ਪਏ ਪਾਠ ਕਰੀ ਜਾਂਦੇ, ਸੁੱਤੇ ਪਏ ਸਿਮਰਨ ਕਰੀ ਜਾਂਦੇ। ਤੁਸੀਂ ਕਹੋਗੇ ਵੀ ਇਹ ਕਿੱਦਾਂ ਹੋ ਸਕਦਾ, ਠੀਕ ਹੈ? ਗੁਰੂ ਸਾਹਿਬਾਂ ਨੇ ਲਿਖਿਆ ਬਾਣੀ ਦੇ ਅੰਦਰ ਸਭ ਕੁਝ ਲਿਖਿਆ, ਪਰ ਆਪਾਂ ਨੇ ਵਿਚਾਰ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਈ। ਉਹਦਾ ਕਾਰਨ ਕੀ ਹੈ? ਗੁਰੂ ਜੀ ਕਹਿੰਦੇ ਕਿਆ ਜਪ, ਕਿਆ ਤਪ ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ ਪਾਓ ਭਗਤ ਭਗਵਾਨ। ਕਹਿੰਦੇ ਕਿਆ ਜਪ, ਕਿਆ ਤਪ, ਕਹਿੰਦੇ ਉਹਨਾਂ ਚਿਰ ਜਪ ਕਾਹਦੇ ਆ, ਤਪ ਕਾਹਦੇ ਆ, ਸੰਜਮ ਮਨ ਸੰਯਮ ਕਿੱਥੋਂ ਆਜੂਗਾ, ਕਿਆ ਵਰਤ ਕਾਹਦੇ ਵਰਤ ਰੱਖਦੇ ਫਿਰਦੇ ਹੋ, ਕਿਆ ਇਸ਼ਨਾਨ ਕਾਹਦੇ ਇਸ਼ਨਾਨ ਆ, ਜਬ ਲਗ ਜੁਗਤ ਨਾ ਜਾਣੀਏ। ਹੁੰਦਾ ਜਿੰਨਾ ਚਿਰ ਗੁਰੂ ਦੇ ਲੜ ਲੱਗ ਕੇ ਸਾਨੂੰ ਜੁਗਤੀ ਨਹੀਂ ਆਉਂਦੀ, ਸਾਨੂੰ ਤਰੀਕਾ ਹੀ ਨਹੀਂ ਆਉਂਦਾ ਸੁੱਤ ਸ਼ਬਦ ਦੇ ਮਿਲਾਪ ਦਾ, ਪਰਮਾਤਮਾ ਤੱਕ ਪਹੁੰਚਣਾ ਕਿਵੇਂ ਆ, ਕਹਿੰਦੇ ਸਾਰਾ ਕੁਝ ਹੀ ਵਿਅਰਥ ਹੈ। ਦੱਸੋ, ਜਪ ਤਪ ਵਰਤ ਰੱਖਣੇ, ਇਸ਼ਨਾਨ ਕਰਨਾ, ਮਨ ਨੂੰ ਸਹੀਆਂ ਚ ਲਿਆਉਣਾ, ਗੁਰੂ ਦੇ ਮਿਲਾਪ ਚ ਆਉਣਾ ਸਭ ਵਿਅਰਥ ਆ, ਜਿਹਦੇ ਸਾਨੂੰ ਯੁਕਤੀ ਨਹੀਂ ਪਤਾ, ਸਾਨੂੰ ਯੁਕਤੀ ਪਤਾ ਹੀ ਨਹੀਂ, ਠੀਕ ਹੈ ਨੀ। ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਯੁਕਤ ਜਾਣੇ ਜੀਓ। ਕਹਿੰਦੇ ਜਿੰਨਾ ਚਿਰ ਸਾਡਾ ਮਨ ਜਿਹੜਾ ਯੁਕਤੀ ਨਹੀਂ ਜਾਣਦਾ, ਸੱਚ ਦੀ ਪਛਾਣ ਨਹੀਂ ਕਰ ਸਕਦਾ। ਸੱਚ ਤਾਂ ਪਰ ਜਾਣੀਏ ਜਾਂ ਯੁਕਤ ਜਾਣੇ ਜੀਓ, ਕਹਿੰਦੇ ਤਾਂ ਸੱਚ ਦੀ ਪਛਾਣ ਹੋ ਸਕਦੀ ਹੈ, ਤਾਂ ਸੱਚ ਤੱਕ ਪਹੁੰਚਿਆ ਜਾਂਦਾ ਜੇ ਅਸੀਂ ਯੁਕਤੀ ਜਾਣਦੇ ਹਾਂ। ਹੁਣ ਯੁਕਤੀ ਕੀ ਹੈ? ਗੁਰੂ ਜੀ ਕਹਿਣ ਲੱਗੇ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨੇਤਰ ਬਾਰੋ ਜਾਤੇ। ਸਵਾਮੀ ਕੋ ਗ੍ਰਹਿ ਜਿਉ ਸਦਾ, ਕਹਿੰਦਾ ਮਾਲਕ ਦੇ ਘਰ ਵਿੱਚ ਉਹ ਤਾਂ ਹਮੇਸ਼ਾ ਹੀ ਬੈਠਾ ਰਹਿੰਦਾ, ਸਵਾਨ ਤਜਤ ਨਹੀਂ ਨਿਤ। ਕਹਿੰਦੇ ਕੁੱਤਾ ਕਦੀ ਵੀ ਆਪਣੇ ਸਵਾਮੀ ਦਾ ਘਰ ਨਹੀਂ ਛੱਡਦਾ ਭਾਵੇਂ ਭੁੱਖਾ ਬੈਠਾ ਰਹੇ। ਇਹ ਗੱਲ ਸੱਚ ਜੇ ਤੇਰੀ ਜ਼ਿੰਦਗੀ ਤਜਰਬੇ ਕਰਕੇ ਦੇਖੋ, ਜਿਹਨਾਂ ਨੇ ਕੁੱਤਾ ਰੱਖਿਆ ਨਾ ਉਹ ਤੁਹਾਨੂੰ ਦੱਸਣਗੇ ਵੀ ਕੁੱਤਾ ਭਾਵੇਂ ਭੁੱਖਾ ਮਰ ਜਾਏ, ਰੋਟੀ ਪਾਈਏ ਚਾਹੇ ਨਾ ਪਾਈਏ, ਪਰ ਜਾਂਦਾ ਕਿਤੇ ਨਹੀਂ। ਤੇ ਗੁਰੂ ਜੀ ਬਾਣੀ ਚ ਕਹਿਣ ਲੱਗੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਲੋਕ ਮਲਨਾਮਾ ਵਿੱਚ ਕਹਿਣ ਲੱਗੇ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਨਾਨਕ ਇਹ ਬਿਧ ਹਰ ਭਜੋ। ਦੱਸੋ ਇੱਕ ਮਨ ਹੋਏ ਇੱਕ ਚਿੱਤ, ਹੁਣ ਇੱਥੇ ਵਿਚਾਰ ਕਰੋ, ਨਾਨਕ ਇਹ ਬਿਧ ਹਰ ਭਜੋ। ਕਹਿੰਦੇ ਇਸ ਯੁਕਤੀ ਨਾਲ ਇਸ ਤਰੀਕੇ ਦੇ ਨਾਲ ਪਰਮਾਤਮਾ ਦੀ ਭਜਨ ਬੰਦਗੀ ਕਰੋ। ਕਿਹੜੀ ਤਰੀਕਾ, ਯੁਕਤੀ ਕਿਹੜੀ ਹੈ? ਫਿਰ ਹੁਣ ਲਿਖਿਆ ਨਾ ਆਪਣਾ ਨੇ ਵਿਚਾਰ ਕਰ ਦੇਣਾ, ਸੱਚ ਤਾਂ ਪਰ ਜਾਣੀਏ ਜਾਂ ਯੁਕਤ ਜਾਣੇ ਜੀਓ। ਕਹਿੰਦਾ ਜੇ ਸਾਡਾ ਮਨ ਯੁਕਤੀ ਜਾਣਦਾ ਹੈ ਤੇ ਤਾਂ ਸੱਚ ਦੀ ਜਾਣਕਾਰੀ ਲੈ ਸਕਦਾ, ਤਾਂ ਪਰਮਾਤਮਾ ਤੱਕ ਪਹੁੰਚ ਕਰ ਸਕਦਾ, ਤੇ ਜੇ ਯੁਕਤੀ ਨਹੀਂ ਪਤਾ ਤੇ ਸੱਚ ਤੱਕ ਪਹੁੰਚ ਨਹੀਂ ਕਰ ਸਕਦਾ। ਯੁਕਤੀ ਕਿਹੜੀ ਹੈ? ਯੁਕਤੀ ਆਇਆ ਨਾਨਕ ਇਹ ਵਿਧਾਰ ਪਜੋ। ਕਹਿੰਦੇ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, 24 ਘੰਟੇ ਉੱਠੇ ਬੈਠਾ ਭਾਵੇਂ ਰੋਟੀ ਮਿਲੀ ਭਾਵੇਂ ਨਹੀਂ ਮਿਲੀ, ਕਹਿੰਦੇ ਇਸ ਤਰੀਕੇ ਦੇ ਨਾਲ ਤੂੰ ਜਿੱਥੇ ਮਰਜ਼ੀ ਜਾ ਪਰ ਮਨ ਬਿਰਤੀ ਤੋਂ ਪਰਮਾਤਮਾ ਦਾ ਡਰ ਨਾ ਛੱਡੀ। ਇਹ ਤੇ ਛੱਡ ਜਾਂਦੇ, ਇੱਥੋਂ ਉੱਠ ਕੇ ਬਾਹਰ ਜਾਣ ਦੀ ਦੇਰ ਹੈ, ਸਭ ਕੁਛ ਭੁੱਲ ਜਾਂਦੇ, ਸਭ ਕੁਛ ਹੀ ਭੁੱਲ ਜਾਂਦੇ, ਮੇਰੇ ਤੇਰ ਚ ਪੈ ਜਾਂਦੇ। ਗੁਰੂ ਜੀ ਕਹਿੰਦੇ ਜਿੱਥੇ ਮਰਜ਼ੀ ਜਾ, ਗੁਰੂ ਦੇ ਦਰ ਤੋਂ ਸੁਣੇ ਹੋਏ ਬੋਲ 1 ਸੈਕਿੰਡ ਦੇ ਉੱਤੋਂ ਦੂਰ ਨਹੀਂ ਹੋਣੇ ਚਾਹੀਦੇ। ਜਿੱਦਾਂ ਕੁੱਤਾ ਆਪਣੇ ਮਾਲਕ ਤੋਂ ਦੂਰ ਨਹੀਂ ਹੁੰਦਾ, ਤੇਰੀ ਮਨ ਬਿਰਤੀ ਗੁਰੂ ਚਰਨਾਂ ਤੋਂ ਦੂਰ ਨਹੀਂ ਹੋਣੀ ਚਾਹੀਦੀ। ਇਹ ਨਹੀਂ ਵੀ ਫਲਾਣਾ ਕੰਮ ਦੇ ਬਣਿਆ ਨਹੀਂ, ਟਮਕਾਣਾ ਕੰਮ ਦੇ ਬਣਿਆ ਨਹੀਂ, ਪੁਰਾਣੀ ਚੀਜ਼ ਤੇ ਮਿਲੀ ਕੋਈ ਨਹੀਂ, ਕੀ ਗੁਰੂ ਘਰ ਮੱਥੇ ਟੇਕਣ ਜਾਈਏ। ਕਹਿੰਦੇ ਦੇਖ ਲੈ ਕੁੱਤੇ ਨੇ ਦਰ ਨਹੀਂ ਛੱਡਿਆ, ਕਦੀ ਨਹੀਂ ਕਿਹਾ ਰੋਟੀ ਮਿਲੀ ਕਿ ਨਹੀਂ ਮਿਲੀ। ਤੁਸੀਂ ਕਦੀ ਤਜਰਬਾ ਕਰਿਓ ਕੋਈ ਕੁੱਤਾ ਤੁਹਾਡੇ ਬੂਹੇ ਅੱਗੇ ਆ ਜਾਵੇ, ਤੁਸੀਂ ਡਾਂਗ ਫੜੀ ਹੋਵੇ ਹੱਥ ਚ, ਤੁਸੀਂ ਡਾਂਗ ਮਾਰ ਕੇ ਭਜਾ ਤਾ, ਉਹ ਸਾਰਾ ਪਿੰਡ ਘੁੰਮ ਕੇ ਫਿਰ ਆ ਗਿਆ, ਤੁਹਾਨੂੰ ਵੇਖਦਾ ਤੇ ਡਰਦਾ ਖਲੋ ਗਿਆ ਵੀ ਇਹਨੇ ਮੈਨੂੰ ਡਾਂਗ ਮਾਰੀ ਸੀ ਹੋਣੀ। ਪਰ ਵਿਚਾਰ ਕਰਨਾ ਮਨ ਵਿੱਚ ਫਿਰ ਵੀ ਤਾਂ ਗਿਆ ਕਿ ਭਾਵੇਂ ਡਾਂਗਾ ਮਾਰਦਾ ਹੈ, ਰੋਟੀ ਤੇ ਮੈਨੂੰ ਇਹਦੇ ਕੋਲੋਂ ਮਿਲਣੀ ਹੈ, ਹੋਰ ਕਿਸੇ ਰੋਟੀ ਮੈਨੂੰ ਦੇਣੀ ਨਹੀਂ, ਰੋਟੀ ਮੈਨੂੰ ਇਸੇ ਨੇ ਪਾਉਣੀ ਹੈ। ਡਾਂਗਾ ਮਾਰਦਾ ਮਾਰ ਲਵੇ ਕੋਈ ਗੱਲ ਨਹੀਂ, ਖਲੋ ਗਿਆ। ਤੁਸੀਂ ਡਾਂਗ ਲੈ ਕੇ ਮਗਰ ਭੱਜੇ ਭੱਜ ਗਿਆ, ਫਿਰ 1/2 ਘੰਟੇ ਬਾਅਦ ਫਿਰ ਆ ਗਿਆ, ਫਿਰ ਖਲੋ ਗਿਆ ਉੱਥੇ। ਤੁਸੀਂ ਉੱਥੇ ਖੜੇ ਹੋ ਵੇਖਦਾ ਤੁਹਾਡੇ ਵੱਲ, ਠੀਕ, ਜਦੋਂ ਤੁਹਾਡੇ ਵੱਲ ਅੱਖਾਂ ਭਰ ਕੇ ਵੇਖਦਾ ਤੁਹਾਡੇ ਮਨ ਚ ਰਹਿਮ ਆ ਜਾਂਦਾ, ਤੁਸੀਂ ਇੱਕ ਰੋਟੀ ਪਾ ਦਿੰਦੇ, ਜਦੋਂ ਇੱਕ ਰੋਟੀ ਪਾ ਦਿੰਦੇ ਉਹ ਬਹਿ ਕੇ ਖਾ ਲੈਂਦਾ, ਉੱਥੇ ਰਹਿਣ ਲੱਗ ਪੈਂਦਾ। ਤੇ ਕੋਈ ਸੱਜਣ ਕਹਿੰਦਾ, ਕਹਿੰਦਾ ਭਾਜੀ ਮੈਂ ਹੈਰਾਨ ਆ ਵੀ ਤੁਸੀਂ ਤਾਂ 2-3 ਵਾਰੀ ਕੁੱਟਿਆ, ਡਾਂਗਾਂ ਮਾਰੀਆਂ, ਰੋਂਦਾ ਕਰਾਉਂਦਾ ਚਲਾ ਗਿਆ, ਫਿਰ ਆ ਗਿਆ। ਕਹਿੰਦਾ ਕਹਿੰਦਾ ਯਾਰ ਮੈਂ ਵੀ ਇਹੀ ਤਰਸ ਕੀਤਾ ਵੀ ਇਹ ਡਾਂਗਾਂ ਖਾ ਕੇ ਰੋਂਦਾ ਕਰਾਉਂਦਾ ਚਲਾ ਗਿਆ, ਫਿਰ ਆ ਜਾਂਦਾ, ਤੇ ਮੈਂ ਰੋਟੀ ਪਾਤੀ ਇਹਨੂੰ। ਉਹ ਨਾਲ ਦਾ ਕਹਿੰਦਾ, ਕਹਿੰਦਾ ਭਾਜੀ ਵਿਚਾਰਾ ਕਰੇ ਵੀ ਕੀ, ਇਹਨੂੰ ਰੋਟੀ ਪਾਉਣੀ ਵੀ ਕਿੰਨੇ ਇਨਸਾਨ ਨੇ ਪਾਉਣੀ ਹੈ, ਇਹ ਤੁਹਾਡੀਆਂ ਅੱਖਾਂ ਚ ਵੇਖਦਾ ਇਹਨੂੰ ਲੱਗਦਾ ਸੀ ਰਹਿਮ ਹੈਗਾ, ਪਾਦਣੀ ਰੋਟੀ ਕਹਿੰਦੀ ਡਾਂਗਾਂ ਖਾ ਕੇ ਵੀ ਆ ਗਿਆ, ਤੇ ਅਸੀਂ ਤਾਂ ਗੁਰੂ ਘਰ ਆਉਂਦੇ ਕਿਤੇ ਕੇਸ ਕੀਤਾ ਉਹਦੇ, ਅਰਦਾਸ ਕਰ ਦਈਏ ਤੋ ਕੇਸ ਹਾਰ ਸੀ, ਮੁੜ ਕੇ ਆਪਾਂ ਗੁਰੂ ਘਰ ਦਾ ਮੂੰਹ ਨਹੀਂ ਵੇਖਦੇ, ਨਹੀਂ ਛੱਡ ਪਰ। ਉਹਨਾਂ ਕਲੀਅਰ ਲਿਖਿਆ, ਕਹਿੰਦਾ ਨਾਨਕ ਇਹ ਬਿੱਧ ਹਰ ਭਜ, ਇਹ ਬਿੱਧ ਕੁੱਤੇ ਵਰਗਾ ਬਣ ਕੇ ਤੇ ਪਰਮਾਤਮਾ ਦੀ ਭਜਨ ਬੰਦਗੀ ਕਰ, ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਤੇ ਤੂੰ ਧਾਗੇ ਤਵੀਜਿਆਂ ਦੇ ਬੂਹੇ ਖੜਕਾ ਦੇਣਾ ਫੜ ਕੇ ਛੱਡ ਦੇਣਾ। ਕਹਿੰਦੇ ਨਹੀਂ, ਆ ਜੇ ਯੁਕਤੀ, ਯੁਕਤੀ ਫੜਨੀ ਹੈ। ਯੁਕਤੀ ਕਿਹੜੀ ਹੈ? ਹੁਣ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਠੀਕ ਹੈ ਬਈ, ਜਦੋਂ ਸਵਾਸ ਅੰਦਰ ਲੈਂਦੇ ਹੋ ਵਾਹ ਜਦੋਂ ਸਵਾਸ ਗਗਨ ਨੂੰ ਜਾਂਦਾ ਤੇ ਗੁਰੂ ਸਭ ਨੂੰ ਪਤਾ, ਸਭ ਨੂੰ ਪਤਾ। ਪਰ ਧਿਆਨ ਦੇਣਾ ਇਸ ਢੰਗ ਨਾਲ ਵਾਹਿਗੁਰੂ ਵਾਹਿਗੁਰੂ ਕਰਦਿਆਂ, ਰਾਮ ਰਾਮ ਕਰਦਿਆਂ, ਗੁਰਬਾਣੀ ਚ ਲਿਖਿਆ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਦੁਨੀਆਂ ਕਰਦੀ ਫਿਰਦੀ, ਪਰ ਰੱਬ ਦੀ ਪ੍ਰਾਪਤੀ ਦੀ ਕੋਈ ਜੁਗਤੀ ਨਹੀਂ। ਹੁਣ ਆਪਾਂ ਜੁਗਤੀ ਕਹਿੰਦੇ ਹਾਂ, ਇਸ ਢੰਗ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਇਹ ਜੁਗਤੀ ਹੈ, ਪਰ ਜੁਗਤੀ ਦੇ ਨਾਲ ਪੂਰਨ ਜੁਗਤੀ ਕਿੱਥੇ ਆ? ਵੀ ਏਦਾਂ ਦੀ ਬਿਰਤੀ ਬਣਾ। ਕਿਹੜੀ ਬਿਰਤੀ ਬਣਾ? ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨੀ ਨਿਤ। ਕਹਿੰਦਾ ਜਿਵੇਂ ਆਪਣੇ ਮਾਲਕ ਦਾ ਘਰ ਕੁੱਤਾ ਕਦੀ ਛੱਡਦਾ ਨੀ, ਸਦਾ ਉੱਥੇ ਬੈਠਾ ਰਹਿੰਦਾ। ਕਹਿੰਦਾ ਤੂੰ ਵੀ ਗੁਰੂ ਦਾ ਪਰਮਾਤਮਾ ਦਾ ਦਰ ਕਦੀ ਛੱਡਣਾ ਨੀ, ਉੱਥੇ ਹੀ ਬੈਠੇ ਰਹਿਣਾ। ਇਹਦਾ ਮਤਲਬ ਸਰੀਰ ਕਰਕੇ ਜਿੱਥੇ ਮਰਜ਼ੀ ਜਾ, ਪਰ ਤੇਰੀ ਸੁਰਤ ਗੁਰੂ ਚਰਨਾਂ ਚ ਹੋਣੀ ਚਾਹੀਦੀ। ਜਿੱਥੇ ਮਰਜ਼ੀ ਜਾ, ਤੇਰੇ ਘਰ ਕੋਈ ਦੁੱਖ ਆ ਜਾਵੇ, ਤਕਲੀਫ ਆ ਜਾਵੇ, ਹਿੰਮਤ ਕਰ ਕਹਿਣ ਦੀ, ਕੁਛ ਨੀ ਹੋਇਆ ਨਹੀਂ ਨਾ ਹਿੰਮਤ ਆਉਂਦੀ ਨਹੀਂ ਆਉਂਦੀ। ਵਿਚਾਰ ਕਰਨਾ, ਕੋਈ ਗੁਰਸਿੱਖ ਪਿਆਰੇ ਸੀ, ਉਹਦੇ ਘਰ ਚੋਰੀ ਹੋ ਗਈ। ਜਦੋਂ ਚੋਰੀ ਹੋ ਗਈ ਨਾ, ਰੁਪਈਆ ਲੱਖ ਕੇ ਲੈ ਗਏ ਸਮਾਨ, ਲੈ ਕੇ ਲੱਖ ਕੁ ਰੁਪਏ ਦਾ ਜਿਹੜਾ ਆਵੇ ਉਹਨੂੰ ਆ ਕੇ ਕਿਹਾ ਕਰੇ ਵੀ ਭਾਈ ਸਾਹਿਬ ਬੜਾ ਮਾੜਾ ਹੋਇਆ, ਤੁਸੀਂ ਸਾਨੂੰ ਆਵਾਜ਼ ਤੇ ਮਾਰ ਦਿਓ, ਤੁਹਾਡੇ ਗੁਆਂਢ ਦੱਸੀ ਅਸੀਂ ਰਹਿੰਦੇ, ਅਸੀਂ ਆ ਜਾਣਾ ਸੀ। ਜਿਹੜਾ ਆਵੇ ਨਾ ਕੀ ਕਵੇ, ਬੜੇ ਨੇਕ ਇਨਸਾਨ ਨੇ ਕਥਨ, ਜਿਹੜਾ ਆਇਆ ਮੈਨੂੰ ਉਹਨੇ ਸਹਾਰਾ ਦਿੱਤਾ, ਦੱਸਿਆ ਤੂੰ ਆਵਾਜ਼ ਮਾਰਦਾ ਸੀ ਪੱਠੇ ਆਉਂਦੇ, ਭਾਈ ਕਿਹੜੀ ਗੱਲ ਕੀਤੀ ਸੀ, ਹੁਣ ਪੈਸੇ ਚਾਹੀਦੇ ਲੈ ਲਓ। ਜਿਹੜਾ ਆਵੇ ਭਾਈ ਤੁਸੀਂ ਮੈਨੂੰ ਦੱਸ ਦਿਓ, ਮੈਂ ਤਾਂ ਨੱਠੇ ਆਉਣਾ ਸੀ, ਤੁਹਾਡੇ ਗੁਆਂਢ ਸੀਗਾ। ਬਸ ਭਾਈ ਦਿਮਾਗ ਨੂੰ ਤਰਲਾ ਲੱਗ ਗਿਆ, ਜਦੋਂ ਚੋਰ ਵੜੇ ਮੈਨੂੰ ਪਤਾ ਸੀ, ਪਰ ਉਹ ਮੇਰੇ ਗਾਲੀ ਪੈ ਗਏ, ਮੈਨੂੰ ਚੇਤਾ ਰਿਹਾ ਤੁਹਾਨੂੰ ਆਵਾਜ਼ ਮਾਰਾਂ, ਜ਼ੋਰ ਦੀ ਮੈਂ ਰੌਲਾ ਪਾਵਾਂ ਤੁਸੀਂ ਆ ਜਾਣਾ। ਕਿ ਬਈ ਬੜੇ ਨੇਕ ਇਨਸਾਨ ਨੇ, ਬੜੇ ਨੇਕ ਇਨਸਾਨ ਨੇ, ਬੜੇ ਚੰਗੇ ਲੋਕ ਨੇ। ਜਿਹੜਾ ਆਉਂਦਾ ਮੈਨੂੰ ਕਹਿੰਦਾ ਤੁਸੀਂ ਆਵਾਜ਼ ਤੇ ਮਾਰ ਦਿਓ, ਅਸੀਂ ਖੜੇ ਸੀਗੇ, ਆ ਤੇ ਹੋਏ ਨਾ ਆਂਢੀ ਗੁਆਂਢੀ। ਉਹਨੇ ਚਲੋ ਗੁਆਂਢ ਹੋਣਾ, ਉੱਠ ਕੇ ਕੋਈ ਰੱਬ ਦਾ ਪਿਆਰਾ ਆ ਗਿਆ, ਥੋੜੀ ਜਿਹੀ ਲੱਗ ਗਈ ਕਿਤੇ ਰੱਬ ਦਾ ਪਿਆਰਾ ਰਹਿੰਦਾ ਸੀ, ਦਿਨ ਚੜ੍ਹਿਆ ਤੋਂ ਵੀ ਆ ਗਿਆ। ਕਹਿੰਦਾ ਭਾਜੀ ਕੀ ਗੱਲ ਹੋ ਗਈ? ਪਤਾ ਲੱਗਾ ਰਾਤੀ ਚੋਰੀ ਹੋ ਗਈ। ਹਾਂ ਹਾਂ ਖਾਲਸਾ ਹੀ, ਰਾਤੀ ਚੋਰੀ ਹੋ ਗਈ। ਆਂਢੀਆਂ ਗੁਆਂਢੀਆਂ ਨੇ ਬੜਾ ਪਿਆਰ ਦਿੱਤਾ, ਕਹਿੰਦੇ ਤੁਸੀਂ ਆਵਾਜ਼ ਮਾਰ ਦਿਓ, ਅਸੀਂ ਆ ਜਾਂਦੇ। ਬੜੇ ਚੰਗੇ ਨੇਕ ਇਨਸਾਨ ਆਏ, ਪਰ ਰੱਬ ਦਾ ਪਿਆਰਾ ਕੋ ਪਤਾ। ਕਹਿੰਦਾ ਕਹਿੰਦਾ ਬਾਈ ਤਾਂ ਕੀ ਆ ਚੋਰੀ ਹੋ ਗਈ, ਜਿਸ ਕੀ ਵਸਤ ਸੋਹੀ ਲੈ ਜਾਏਗਾ, ਤਾਂ ਕੀ ਹੋਇਆ ਜਿਸ ਕੀ ਵਸਤ ਸੋਹੀ ਲੈ ਜਾਏ, ਜਿਹਦੇ ਭਾਗਾਂ ਚ ਲਿਖੀ ਸੀ ਲੈ ਗਿਆ। ਤੇ ਲਾਗੇ ਕੋਈ ਬੰਦਾ ਖੜਾ, ਉਹਨੂੰ ਪਰਾਂ ਲਿਜਾ ਕੇ ਕਹਿੰਦਾ ਦੇਖਿਆ ਇਹੋ ਜਿਹੇ ਮੂਰਖ ਲੋਕ ਵੀ ਹੈਗੇ, ਇਹੋ ਜਿਹੇ ਮੂਰਖ ਲੋਕ ਵੀ ਹੈਗੇ, ਉਹ ਸਾਧੂ ਸੰਤ ਸੀਗੇ। ਕਹਿੰਦਾ ਇਹੋ ਜਿਹੇ ਮੂਰਖ ਲੋਕ ਵੀ ਹੈਗੇ, ਦੇਖ ਲੈ। ਕਹਿੰਦਾ ਆ ਕੇ ਫਿਰ ਕੀ ਲੈ ਗਏ, ਤੇ ਇਹਨਾਂ ਲੋਕਾਂ ਨੂੰ ਕੀ ਆਵਾਜ਼ ਮਾਰਨੀ? ਕਹਿੰਦਾ ਸੀ ਲਓ ਜੀ ਇੰਨੀ ਗੱਲ ਕਹੀ। ਦੂਜਾ ਬੰਦਾ ਕਹਿੰਦਾ ਮਹਾਂਪੁਰਖਾਂ ਨੂੰ, ਕਹਿੰਦਾ ਮਹਾਂਪੁਰਖੋ ਵੀ ਗਲਤੀ ਕੀਤੀ ਤੁਸੀਂ, ਏਦਾਂ ਨਾ ਕਹੋ, ਤੇ ਫਿਰ ਕਿਉਂ ਲੈ ਗਏ? ਅਗਲੇ ਦਾ ਦਿਲ ਤੋੜਤਾ ਤੁਸੀਂ ਫੜ ਕੇ, ਤੁਸੀਂ ਕਹਿਤਾ ਹੌਲੀ ਜੀ, ਤਾਂ ਕਿਉਂ ਲੈ ਗਏ ਜਿਸ ਕੀ ਵਸਤ ਸੋਈ ਲੈ ਜਾਏਗਾ? ਹੈ ਤੁਸੀਂ ਹੌਸਲਾ ਦੇਣ ਡਿਆ, ਤੁਸੀਂ ਦਿਲ ਤੋੜਤਾ, ਸਭ ਦੀ ਸਿਫਤਾਂ ਕਰਨ ਡਿਆ, ਤੁਹਾਨੂੰ ਗਾਲਾਂ ਕੱਢਣ ਡਿਆ। ਮਹਾਂਪੁਰਖ ਪਤਾ ਕਹਿੰਦੇ, ਕਹਿੰਦੇ ਇਹਨੂੰ ਕਹਿ ਦੋ ਗਾਲਾਂ ਹੋਰ ਕੱਢ ਲੈ, ਕੋਈ ਗੱਲ ਨੀ, ਪਰ ਮੇਰੇ ਕੋਲ ਸੁਣ ਲੈ ਵੀ ਲੱਖ ਰੁਪਇਆ ਕਿੱਦਾਂ ਗਿਆ ਇਹਦਾ, ਤੁਹਾਨੂੰ ਪਤਾ? ਕਹਿੰਦੇ ਹਾਂ ਮੈਨੂੰ ਪਤਾ ਕਿੱਦਾਂ ਗਿਆ। ਕਹਿੰਦੇ ਕਿੱਦਾਂ ਗਿਆ? ਕਹਿੰਦੇ ਇਹਨੂੰ ਬੁਲਾ, ਉਹਨੂੰ ਬੁਲਾਇਆ। ਕਹਿੰਦਾ ਵੀ ਤੂੰ 10 ਦਿਨ ਹੋ ਗਏ ਰੋਜ਼ ਗੁਰੂ ਘਰ ਜਾਂਦਾ, ਸੇਵਾ ਕਰਦਾ ਸੀ? ਕਹਿੰਦਾ ਹਾਂ, ਉਹ ਤਾਂ ਮੈਂ ਅੱਜਕੱਲ੍ਹ ਪ੍ਰਣ ਕੀਤਾ, 10 ਦਿਨ ਹੋ ਗਏ ਮੈਨੂੰ ਜਾਂਦੇ ਨੂੰ, ਗੁਰੂ ਘਰ ਜਾਈਦਾ, ਸੇਵਾ ਕਰੀਦੀ। ਕਹਿੰਦਾ ਫਿਰ ਗੁਰੂ ਦਿਆਲੂ ਹੋ ਗਏ ਤੇਰੇ ਤੇ? ਸਭੂ ਗੱਜ ਕੇ ਕਹਿੰਦਾ ਆਹੋ ਦਿਆਲੂ ਹੋ ਗਏ, 1 ਲੱਖ ਰੁਪਇਆ ਚੋਰੀ ਕਰਾਤਾ ਪੜ੍ਹ ਕੇ ਦਿਆਲੂ ਹੋ ਗਏ। ਉਹ ਕਹਿੰਦਾ ਸੁਣ ਤਾਂ ਲੈ, ਸੁਣਾਓ ਕਹਿੰਦਾ। ਗੁਰੂ ਜੀ ਕਹਿੰਦੇ ਆ ਵੀ ਇਹਨੂੰ ਬਿਮਾਰੀ ਲੱਗਣੀ ਸੀ, 1 ਲੱਖ ਰੁਪਇਆ ਬਿਮਾਰੀ ਤੇ ਲੱਗਣਾ ਸੀ, ਤੇ ਇੱਦਾਂ ਚੁਕਾਤਾ, ਕਿਉਂਕਿ ਗੁਰੂ ਘਰ ਆਉਂਦਾ ਹੈ, ਮੁੜ ਕੇ ਪੈਰਾਂ 'ਚ ਡਿੱਗ ਪਿਆ। ਹੁਣ ਪੁੱਛਦੇ ਵੀ ਕੌਣ ਚੰਗਾ? ਜਿਹੜੇ ਕਹਿੰਦੇ ਸੀ ਆਵਾਜ਼ ਮਾਰ ਦੋ ਅਸੀਂ ਆ ਜਾਂਦੇ, ਤੇਰੀ ਚੋਰੀ ਨਾ ਹੋਣ ਦਿੰਦੇ। ਅੱਗੋਂ ਕਹਿੰਦਾ ਜੇ ਉਹਨਾਂ ਨੂੰ ਆਵਾਜ਼ ਮਾਰ ਲੈਂਦਾ ਸ਼ਾਇਦ ਚੋਰੀ ਨਾ ਹੁੰਦਾ, ਤੇ ਸ਼ਾਇਦ ਮੇਰੀ ਬਿਮਾਰੀ ਨਾ ਜਾਂਦੀ, ਤੁਸੀਂ ਚੰਗੇ ਹੋ। ਸਮਝ ਲੱਗੇ ਤੇ ਗੱਲ ਬਣਨੀ ਹੈ ਨਾ, ਸਾਨੂੰ ਸਮਝ ਲੱਗੀ ਨੀ, ਸਾਨੂੰ ਗੁਰਬਾਣੀ ਦੀ ਸਮਝ ਲੱਗੀ ਕੋਈ ਨੀ, ਵੀ ਗੁਰੂ ਜੀ ਕਹਿਣ ਕੀ ਦੇ, ਉਹ ਕਿਵੇਂ ਕਹੀ ਜਾਂਦੇ? ਆ ਇੱਥੇ ਪੁੱਛਿਆ ਕਿੱਥੇ, ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਇੱਥੇ ਬਿਰਤੀ ਲਿਆ, ਬਿਰਤੀ ਤਾਂ ਆਈ ਨੀ, ਮੂੰਹ ਚੋਂ ਹੀ ਗਾਈ ਜਾਂਦੇ, ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਤਾਂ ਅੰਦਰੋਂ ਕਾਹਦੀ ਗੱਲ ਚੰਗੀ, ਰੁਪਈਆ ਲੱਖ ਚੱਲਾ ਗਿਆ, ਗੱਲ ਚੰਗੀ ਮੰਨਣਾ ਪੈਣਾ। ਤਾਂ ਉਹਨਾਂ ਨੇ ਕਿਹਾ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਕਹਿੰਦਾ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਕਦੀ ਛੱਡਦਾ ਨੀ, ਉੱਥੇ ਹੀ ਬੈਠਾ ਰਹਿੰਦਾ। ਨਾਨਕ ਇਹ ਬਿੰਦ ਆਹ ਆਜ ਜੁਗਤੀ, ਹਰ ਭਜੋ। ਕਹਿੰਦਾ ਇਸ ਜੁਗਤੀ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰੋ, ਗੁਰੂ ਦੇ ਚਰਨਾਂ 'ਚ ਟਿਕ ਕੇ ਭਾਵੇਂ ਸੀਰ ਕਰਕੇ ਜਿੱਥੇ ਮਰਜ਼ੀ ਜਾਓ, ਪਰ ਤੁਹਾਡੀ ਸੁਰਤ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਟਿੱਕੀ ਹੋਣੀ ਚਾਹੀਦੀ। ਇੱਕ ਮਨ ਹੋਏ ਇੱਕ ਚਿੱਤ, ਕਹਿੰਦਾ ਮਨ ਨੂੰ ਕਰੋ ਇਕਾਗਰ, ਇੱਕ ਆਗਰ, ਇੱਕ ਦੇ ਅੱਗੇ ਰੱਖੋ ਮਨ ਨੂੰ। ਤੁਸੀਂ ਤੇ ਪਦਾਰਥਾਂ ਅੱਗੇ ਰੱਖਿਆ, ਇੱਕ ਦੇ ਅੱਗੇ ਰੱਖਿਆ ਕਦੇ ਨਹੀਂ। ਇੱਕ ਆਗਰ, ਫਿਰ ਇੱਕ ਚਿੱਤ ਕਰੋ। ਇੱਕ ਚਿੱਤ ਦਾ ਮਤਲਬ ਕੀ ਹੈ? ਮਨ 'ਚ ਧਿਆਨ ਨਾ ਪੜਿਆ ਕਰੋ। ਜੇ ਇੱਕ ਹੋਏ ਤਾਂ ਉਗਵੇ, ਜੁੱਤੀ ਹੂੰ ਰੁੱਤ ਹੋਏ। ਕਹਿੰਦੇ ਜੇ ਬੀਜ ਇੱਕ ਹੋਵੇ ਉਗ ਸਕਦਾ। ਛੋਲਿਆਂ ਦਾ ਦਾਣਾ ਹੈ, ਹੁਣ ਦਲ ਦਈਏ ਦੋ ਦਾਣੇ ਬਣ ਜਾਂਦੇ ਆ, ਜਿੰਨੇ ਮਰਜ਼ੀ ਜੋੜ ਲਿਓ ਕਦੀ ਉੱਗਦੇ ਨਹੀਂ, ਦਾਲ ਕਦੀ ਉੱਗਦੀ ਨਹੀਂ। ਛੋਲਿਆਂ ਦਾ ਦਾਣਾ ਇੱਕ ਹੋਵੇ ਤੇ ਉੱਗ ਸਕਦਾ। ਗੁਰੂ ਜੀ ਕਹਿੰਦੇ ਤੇਰੀ ਸੁਰਤ ਇੱਕ ਪਾਸੇ ਟਿੱਕੀ ਹੋਵੇ ਤੇ ਅੰਦਰ ਪ੍ਰਕਾਸ਼ ਪੈਦਾ ਹੋ ਸਕਦਾ। ਜੇ ਤੇਰੀ ਸੁਰਤ ਦੋਵੇਂ ਪਾਸੇ ਭੜਕਦੀ ਹੈ ਨਾ, ਕਦੀ ਪ੍ਰਕਾਸ਼ ਪੈਦਾ ਨਹੀਂ ਹੋ ਸਕਦਾ। ਇੱਕ ਹੋਏ ਤਾਂ ਉੱਗੋਵੇ, ਇੱਕ ਹੋਏਗੀ ਤੂੰ ਉੱਗੂਗਾ, ਉਦਾਂ ਚ ਕੁਛ ਉੱਗਣਾ ਨਹੀਂ। ਹੁਣ ਧਿਆਨ ਦੇਣਾ ਆਪ ਜੀ, ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਆਹ ਜੁਗਤੀ ਆ, ਤੇ ਜੇ ਤੈਨੂੰ ਜੁਗਤੀ ਨਹੀਂ ਆਉਂਦੀ ਹੁਣ ਸਾਡੇ ਮਨ ਚ ਆ ਜਾਵੇ ਵੀ ਨਾਮ ਦੀ ਕੀ ਲੋੜ ਪਈ ਹੈ, ਕਿਹੜਾ ਨਾਮ ਸਿਮਰਨ ਕਰਨ ਦਿਓ। ਪਾਠ ਕਰ ਲਿਆ, ਗੁਰਬਾਣੀ ਪੜ੍ਹ ਲਈ, ਕੰਮ ਖਤਮ ਹੋ ਗਿਆ। ਤੇ ਆਓ ਫਿਰ ਪੜ੍ਹ ਲਿਓ। ਗੁਰੂ ਸਾਹਿਬ ਨੇ ਕਹਿੰਦੇ ਇਸ ਮਨ ਦੀ ਮੈਲ ਲਾਉਣੀ ਸੀ, ਇਸ ਮਨ ਦੀ ਮੈਲ ਲਾਉਣੀ ਸੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ 832 ਅੰਗ ਦੇ ਉੱਤੇ, ਪਤਾ ਕਹਿੰਦੇ, ਕਹਿੰਦੇ ਬਿਨ ਸ਼ਬਦੇ ਨਹੀਂ ਉਤਰੇ ਮੈਲ, ਕਹਿੰਦੇ ਬਿਨਾਂ ਸ਼ਬਦ ਤੇ ਤੇਰੀ ਮੈਲ ਨਹੀਂ ਉਤਰਨੀ ਜਿੱਥੇ ਮਰਜ਼ੀ ਭਜ ਲੈ। ਬਿਨ ਸ਼ਬਦੇ ਨਹੀਂ ਉਤਰੇ ਮੈਲ। ਹੁਣ ਅੱਗੇ ਦੇਖਣਾ, ਧਿਆਨ ਦੇਣਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕੀ ਕਹਿੰਦੇ, ਕਹਿੰਦੇ ਚੌਂ ਯੁੱਗਾਂ ਕਾ ਹੁਣ ਨਿਬੇੜਾ, ਚੌਂ ਯੁੱਗਾਂ ਕਾ ਹੁਣ ਨਿਬੇੜਾ। ਕੀ ਨਰ ਮਨੁੱਖਾਂ ਨੂੰ ਏਕ ਨਿਧਾਨਾ, ਕਹਿੰਦੇ ਚਾਰ ਯੁੱਗਾਂ ਦਾ ਹੁਣ ਨਿਬੇੜਾ ਹੋਣ ਲੱਗਾ ਹੈ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਨਰ ਮਨੁੱਖਾਂ ਨੂੰ ਕਿਉਂ ਲਿਖਿਆ? ਧਿਆਨ ਦੇਣਾ, ਇਕੱਲਾ ਮਨੁੱਖ ਸਰੀਰ ਅੰਦਰ ਮਨ ਨਰ ਆ, ਬਾਕੀ ਸਰੀਰਾਂ ਅੰਦਰ ਨਰ ਨਹੀਂ ਹੈ। ਕੀ ਲਿਖਿਆ? 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਹੁਣ ਇਸ ਪੌੜੀ ਤੇ ਕੌਣ ਆ? ਨਰ। ਨਰ ਕਿਹਨੂੰ ਕਹਿੰਦੇ ਆ? ਹੁਣ ਧਿਆਨ ਦਿਓ, ਨਰ ਅੱਖਰ ਕਿਉਂ ਵਰਤਿਆ? ਕਿਹਦਾ ਬੱਚਾ ਸੀ, ਉਹਨੇ ਪਲੱਸ ਟੂ ਕੀਤੀ ਤੇ MBBS ਦੇ ਚ ਐਡਮਿਸ਼ਨ ਲੈਣ ਵਾਸਤੇ ਨਾ ਉਹਨੇ ਪੇਪਰ ਦਿੱਤੇ, ਉਹ ਕਰ ਗਿਆ ਕਲੀਅਰ। ਜਦੋਂ ਕਲੀਅਰ ਕਰ ਗਿਆ ਨਾ, ਉਹ ਪਾਸ ਹੋ ਗਿਆ, ਘਰ ਆਇਆ, ਘਰ ਦੀ ਮਿਠਾਈ ਵੰਡਣ ਲੱਗ ਪਏ, ਡਾਕਟਰ ਸਾਹਿਬ ਆਓ, ਡਾਕਟਰ ਸਾਹਿਬ ਆਓ, ਡਾਕਟਰ ਸਾਹਿਬ ਆਓ। ਇੱਕ ਬਜ਼ੁਰਗ ਬੈਠੇ ਸੀ, ਉਹ ਕਹਿੰਦੇ ਕਾਕਾ ਇੱਧਰ ਆ, ਤੂੰ ਡਾਕਟਰ ਬਣ ਗਿਆ? ਕੱਲ ਤੂੰ ਸਕੂਲੇ ਪੜ੍ਹਨ ਡਿਆ ਸੀ, ਝਟਕੇ ਤਾਂ ਬਣ ਗਿਆ ਤੇਰੀ ਜਦੀ। ਉਹ ਕਹਿੰਦਾ, ਬਜ਼ੁਰਗੋ, ਡਾਕਟਰ ਬਣਨ ਦੀ ਮੈਨੂੰ ਐਡਮਿਸ਼ਨ ਮਿਲ ਗਈ ਹੈ, ਮੈਂ ਡਾਕਟਰ ਬਣਿਆ ਨਹੀਂ ਅਜੇ, ਐਡਮਿਸ਼ਨ ਮਿਲ ਗਈ, ਮੌਕਾ ਮਿਲ ਗਿਆ ਮੈਨੂੰ। ਕਹਿੰਦੇ ਹਾਂਜੀ, ਏਦਾਂ ਗੁਰੂ ਜੀ ਨੇ ਨਰ ਅੱਖਰ ਲਾਤਾ। ਕਹਿੰਦੇ ਮਨੁੱਖ ਜਨਮ ਚ ਮਨਾ, ਤੂੰ ਨਰ ਬਣ ਸਕਦਾ, ਐਡਮਿਸ਼ਨ ਮਿਲੀ ਅਜੇ ਨਰ ਬਣਿਆ ਨਹੀਂ ਹੈ, ਅਜੇ ਪ੍ਰਕਾਸ਼ ਬਣਿਆ ਨਹੀਂ। ਪਰਮਾਤਮਾ ਨੂੰ ਨਰ ਕਹਿੰਦੇ ਨਾ। ਕਹਿੰਦੇ ਪਰਮਾਤਮਾ ਬਣਨ ਦਾ, ਨਰ ਬਣਨ ਦਾ, ਪੁਰਖ ਬਣਨ ਦਾ ਤੈਨੂੰ ਮੌਕਾ ਮਿਲ ਗਿਆ, ਪੁਰਖ ਬਣਿਆ ਨਹੀਂ, ਡਾਕਟਰ ਬਣਨ ਦਾ ਮੌਕਾ ਮਿਲ ਗਿਆ, ਐਡਮਿਸ਼ਨ ਮਿਲ ਗਈ, ਡਾਕਟਰ ਬਣਿਆ ਨਹੀਂ, ਹੁਣ ਪੜੂਗਾ ਤੇ ਬਣ ਜੂਗਾ, ਤੇ ਜੇ ਨਾਮ ਸਿਮਰਨ ਕਰੂਗਾ ਤੇ ਨਰ ਬਣ ਜਾਊਗਾ। ਨਰ ਮਨੁੱਖ ਨੌ ਏਕ ਨਿਧਾਨਾ। ਕਹਿੰਦੇ ਮਨੁੱਖ ਜਨਮ ਵਿੱਚ ਜਿਹੜੇ ਆਏ ਨੂੰ ਨਰ ਨੇ, ਉਹਨੂੰ ਇੱਕ ਖਜ਼ਾਨਾ ਦਿੱਤਾ ਹੈ ਗੁਰੂ ਨੇ। ਕੀ ਦਿੱਤਾ? ਧਿਆਨ ਨਾਲ ਪੜਿਆ ਕੋਲ ਬੜਾ ਆਨੰਦ ਆਉਂਦਾ ਸੀ, ਇੱਕ ਇੱਕ ਚੀਜ਼ ਗੁਰਬਾਣੀ ਚੋਂ ਲੱਭਦੀ। ਤੇ ਆਪ ਜੀ ਅੱਗੇ ਪੜ੍ਹਨਾ, ਕਹਿੰਦੇ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਦੇਖੋ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਹਰ ਚੀਜ਼ ਨੂੰ ਧਿਆਨ ਦੇ ਨਾਲ ਪੜ੍ਹਨਾ, ਕੱਲ ਮੈਂ ਕੀਰਤ ਹਰ ਨਾਮ। ਜਤ, ਜਤ ਕੀ ਹੈ? ਆਪਣੇ ਆਪ ਨੂੰ ਜਤੀ ਰੱਖਣਾ, ਆਪਣੇ ਇੰਦਰਾਂ ਨੂੰ ਕੰਟਰੋਲ ਚ ਕਰਕੇ ਰੱਖਣਾ। ਸੰਜਮ ਕੀ ਹੈ? ਸੰਯਮ ਚ ਲਿਆਉਣਾ। ਤੀਰਥ ਕੀ ਆ? ਤੀਰਥ ਯਾਤਰਾ ਕਰਨਾ, ਤੀਰਥਾਂ ਜਾ ਕੇ ਇਸ਼ਨਾਨ ਕਰਨੇ। ਕਹਿੰਦੇ ਉਹਨਾਂ ਯੁੱਗਾਂ ਦਾ ਧਰਮ ਹੈ। ਕਹਿੰਦੇ ਪਿਛਲੇ ਯੁੱਗਾਂ ਦਾ ਧਰਮ ਸੀ ਇਹ। ਕੱਲ ਮੈਂ ਕੀਰਤ, ਕੀਰਤ ਕੀ? ਵਡਿਆਈ ਕਰਨੀ, ਉਸਤਤ ਕਰਨੀ, ਕਮਾਈ ਕਰਨੀ। ਕੀ ਹੈ? ਹਰਨਾਮਾ। ਕਹਿੰਦੇ ਕਲਯੁੱਗ ਦੇ ਵਿੱਚ ਉਸ ਪਰਮਾਤਮਾ ਦੀ ਕਮਾਈ ਕਰਨਾ ਕੀ ਹੈ? ਪਰਮਾਤਮਾ ਦਾ ਨਾਮ ਸਿਮਰਨ ਕਰਨਾ। ਕਲਯੁੱਗ ਦੇ ਅੰਦਰ ਹੈ ਆ ਯੁਗਤੀ, ਹੈ ਨਾ? ਆਪਣੇ ਅਪਣਾਈ ਨਹੀਂ, ਆਪਣਾ ਲੋੜ ਨਹੀਂ ਪਈ। ਤਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਪਿਆ, ਕਹਿੰਦੇ ਮਨਾ ਗੱਲ ਸੁਣ ਲਾ, तू तो भुलेखे च पिया फिरदा। कहते जी केड़े च? आप कहने बतेरी उम्र पई है, जे बाणी पढ़ ली आ प्यौड़ी भी समझ लग जूगी, आपे वक्त आ जूगा। ते गुरु नानक पातशाह कहते हम आदमी हाँ एकदमी, मोहलत मोहत ना जाना। वाह, हम आदमी हाँ एकदमी। कहते मना कभी सोचा ही? एक दम का बंदा तो एक दम का, एक दम अंदर आया तो आदमी है, अगर दम अंदर नहीं आया तो तू मिट्टी है। हम आदमी हाँ एकदमी, मोहलत मोहत ना जाना। मोहलत किन कहते? जिंदगी दी मनियाद मोहलत। मोहत की है समा ना जाना। कहना इस जिंदगी दी मनियाद किन्नी है, समा किन्ना के मिलिया शरीर च रहण दा? कहना किसे नूं नहीं पता, कोई नहीं जानता। कहते फिर की करा? कह लगे नानक बिनवे तिसे सिरे वो जाके जी पराणा। कहते नानक तुहाडे चरणां च बेनती करदा, तिसे सिरे वो उहनूं सिमरो, किहनूं जाके जी पराणा, जिहदे ये सवास दिते होए ने, जिहदा ये मन दिता है उहदा सिमरन करो, उहदे वल ध्यान धरो। इहनां पदार्थां वल ध्यान धर के की लैणा? ये तां घड़ी पल साडे आ, साह आ गया तो साडे आ, साह नहीं आया तो किसी होर दे, किसे नाल लिंक नहीं है। फिर की कहन लगे? कहते अंधे जीवना विचार देख के देना। देखो अंधे जीवना विचार देख, हूं जीवना विचार की? कहते अपने जीवन की विचार करके देख, जीवन की विचार कर, मार झाती थोड़ा जा जोर दे ते समझ अपने आप नूं। अन्ना तू कितों? मोह माया दे प्यार विच अन्ना है। कदी देखियो कोई इंसान वो अपने परिवार के मोह दे विच, उन्हूं किसी ने कहा भाई साहब फलानी थां ते काम कर मिलता, जॉब मिलती, चल जाओ उत्थे, चंगी तनखाह मैं तुहानूं सिरे लवा देना काम ते, मन गया। कहिंदा जी ठीक है मंजूर है, कल लवा दिओ मैनूं तनखाह चंगी, कौन लवा दो? कहिंदा भाजी कौन लवा, सिरे वो लैण आया। कहिंदा वो भाजी चलीए तुहानूं मैं जॉब ते लवा दा। कहिंदा नहीं यार जाना नहीं। की गल हो गई? क्या मेरा ना घरों मम्मी डैडी नूं छड्ड के परिवार नूं छड्ड के दिल नहीं करता जान नहीं। वह कहिंदा भाई तू अन्ना, तैनू समझ नहीं आती कि तैनू तनखाह चंगी मिल रही है, जॉब चंगी मिल रही, तू परिवार के मोह नौकरी छड्डण एडी वड्डी, तू अन्ना? अन्ना की है? तेरिया अखां बंद है, तैनू समझ नहीं आती पई, उहनूं अन्ना कहिंदे। इत्थे कहिंदे अंधे जीवना विचार देख। कहिंदे मन दे अन्या विसुरत पे, तैनू सोची नहीं आती अपने जीवन की विचार करके देख। कहिंदा की विचार करके देखा? कहिंदे केते के दिना किन्ने के दिन मिले तेनू इहदे च रहण लई, जिहड़ा तू कहना अजे बड़ी उम्र पई है, आई भुलेखा जिहड़ा सानू समझ नहीं दिंदा कि मनुख जीवन बड़ी वधिया रुत आ जिहदे च असीं नाम सिमरन करके ते अपने मन रूपी रुख नूं हरा कर सकदे आ, ते साडे रुख दी छावें किसे होर ने भी बह जाणा, साडे कोल सुणन भी किसे किसे ने होर ने भी आ जाणा। पर गल ते तां बणनी ना जे असीं किते समझ लईए ते सानू किते सोझी अज जाग जाईए किते। कहिंदे जे कोई प्राणी इहनूं सुण के मन लैंदा तो परमात्मा की प्रेम कहानी में श्रद्धा बना लैंदा, अकथ कहानी में श्रद्धा बना लैंदा। जदों दी श्रद्धा बनती है, जदों दी श्रद्धा बनती है, अकथ कहानी पद निर्माणी कोई विरला गुरमुख हो जाए। अकथ कहानी कहिंदे कोई विरला ही इंसान गुरु के सन्मुख होके अपनी मन बिरते गुरु ग्रंथ साहिब चरणां जोड़ के इस गल नूं समझदा, किस गल नूं समझदा? जिहड़ा इस गल नूं समझदा ते नाम सिमरन करदा है, नाम सिमरन करन दे नाल अकथ कहानी पद निर्वाणी। कहिंदे ओह अकथ कहानी दे विच जुड़ जांदा, कहिंदा पाप गुरु दे दसे मार्ग विच जुड़ जांदा, ये अकथ कहानी है। गुरबाणी सारी अकथ कहानी है। की कहिंदे? विच जुड़ जांदा, इहदे नाल चिपक जांदा, इहदे मार्ग ते तुर पैंदा ते किथे पहुंचदा? पद निर्वाणी। कहिंदे उहदी आत्मिक वृत्ति इन्नी उच्ची हो जांदी, इस अवस्था ते पहुंच जांदी है पद निर्वाणी, जिथे उहनूं पहुंच के कोई वासना हो नहीं सकदी, उहदा भाव योर नहीं पा सकदी, उस अवस्था च पहुंच जांदी वृत्ति उहदी। किहदी? जिहड़ा गुरु दे सन्मुख हो के इस अकथ कहानी नूं जाण लैंदा, इस गुरबाणी नूं समझ लैंदा, उहदी आत्मिक वृत्ति उच्ची हो जांदी है, सुरत उच्ची हो जांदी है, उत्थे जाके टिक जांदी है पद निर्वाणी। ਜਿੱਥੇ ਕੋਈ ਵੀ ਵਾਸਨਾ ਪਹੁੰਚ ਨਹੀਂ ਸਕਦੀ, ਜਿੱਥੇ ਕੋਈ ਵੀ ਸੰਸਾਰ ਦਾ ਖਿੱਚ, ਸੰਸਾਰ ਦੀ ਕੋਈ ਇਹੋ ਜਿਹੀ ਖਿੱਚ ਪੈਦਾ ਨਹੀਂ, ਆਹ ਨਹੀਂ ਮਿਲਿਆ ਮੈਨੂੰ, ਉਹ ਨਹੀਂ ਮਿਲਿਆ, ਉਹ ਤੇ ਜ਼ੋਰ ਪਾ ਦਿੰਦੀ ਹੈ ਕਿਸੇ ਵੇਲੇ। ਤੁਸੀਂ ਦੇਖੋ ਨਾ, ਕਈ ਸੱਜਣ ਇੱਦਾਂ ਦੇ ਨੇ, ਗੁਰੂ ਘਰ ਆਉਂਦੇ ਨੇ, ਪਾਠ ਕਰਦੇ ਨੇ, ਸੇਵਾ ਕਰਦੇ ਨੇ, ਹੈ ਨਾ, ਕੋਈ ਸੰਸਾਰ ਦੀ ਗੱਲ ਹੋ ਜੀ ਜ਼ੋਰ ਪਾ ਗਈ, ਨਹੀਂ ਫਲਾਣਾ ਕੰਮ ਤੇ ਬਣਿਆ ਨਹੀਂ, ਛੱਡ ਪਰਾਂ ਕੀ ਲੈਣ ਜਾਣਾ, ਕਹਿੰਦੇ ਨਹੀਂ। ਜਿਹੜਾ ਗੁਰੂ ਦੇ ਸਨਮੁਖ ਹੁੰਦਾ, ਗੁਰੂ ਦੇ ਸਾਹਮਣੇ ਜਿਹਦੀ ਮੱਤ ਟਿਕ ਜਾਂਦੀ ਹੈ, ਠੀਕ ਹੈ, ਉਹਨੂੰ ਗੁਰਬਾਣੀ ਦੀ ਸਮਝ ਆ ਜਾਂਦੀ। ਜਦੋਂ ਸਮਝ ਆ ਜਾਂਦੀ ਤਾਂ ਉਸ ਪਦਵੀ ਤੇ ਪਹੁੰਚ ਜਾਂਦਾ ਜਿੱਥੇ ਕੋਈ ਵੀ ਸੰਸਾਰੀ ਖਾਸ਼ਾ ਤ੍ਰਿਸ਼ਨਾ ਭਾਵਨਾ ਉਹਨੂੰ ਪਹੁੰਚ ਨਹੀਂ ਸਕਦੀ। ਉਹ ਪਦ ਨਿਰਬਾਣੀ ਵਾਸਨਾ ਤੋਂ ਰਹਿਤ ਹੋ ਜਾਂਦਾ। ਨਿਰਬਾਣ ਕਹਿੰਦੇ ਵਾਸਨਾ ਤੋਂ ਰਹਿਤ, ਕਹਿੰਦੇ ਵਾਸਨਾ ਤੋਂ ਰਹਿਤ ਹੋ ਜਾਂਦਾ। ਫਿਰ ਕੀ ਹੁੰਦਾ, ਕਹਿੰਦੇ ਉਹ ਸ਼ਬਦ ਸਮਾਏ, ਦੇਖੋ ਕਿੱਡੀਆਂ ਬਿਰਤੀਆਂ ਦੱਸੀਆਂ, ਵੇਖੋ, ਕਹਿੰਦੇ ਉਹ ਸ਼ਬਦ ਸਮਾਏ ਆਪ ਗਵਾਏ ਤੇਰੇ ਭਵਨ ਸੋਝੀ ਸੁਝੇ। ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਨਾ, ਇੱਥੇ ਅੱਖਰ ਵਰਤਿਆ ਉਹ ਸ਼ਬਦ ਸਮਾਏ, ਉਹਦੇ ਲਈ, ਕਿਹਦੇ ਲਈ, ਕਹਿੰਦੇ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ, ਜਿਹਦੀ ਆਤਮਿਕ ਬਿਰਤੀ ਗੁਰੂ ਦੇ ਚਰਨਾਂ ਨਾਲ ਜੁੜ ਗਈ, ਕਹਿੰਦੇ ਫਿਰ ਵਾਸਨਾ ਤੋਂ ਰਹਿਤ ਪਦਵੀ ਵਿੱਚ ਪਹੁੰਚ ਗਿਆ, ਕਹਿੰਦੇ ਉਹ ਸ਼ਬਦ ਸਮਾਏ, ਕਹਿੰਦਾ ਫਿਰ ਉਹ ਸ਼ਬਦ ਜਾ ਕੇ ਸਮਾ ਜਾਂਦਾ। ਇਹਦਾ ਮਤਲਬ ਕਹਿੰਦੇ ਫਿਰ ਉਹਦੀ ਆਤਮਿਕ ਬਿਰਤੀ ਇੱਦਾਂ ਦੀ ਬਣਦੀ, ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ, ਦੂਜਾ ਨਹੀਂ ਹੁੰਦਾ। ਜਿਹਦੇ ਅੰਦਰ ਵਾਸਨਾ ਹੈ, ਜਿਹਦੇ ਅੰਦਰ ਸੰਸਾਰ ਦੀ ਭੁੱਖ ਹੈ ਕੋਈ ਵੀ ਨਾ, ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰ ਲਏ, ਜਿੰਨਾ ਮਰਜ਼ੀ ਰਾਮ ਰਾਮ ਕਰ ਲਏ, ਜਿੰਨਾ ਮਰਜ਼ੀ ਅੱਲਾ ਅੱਲਾ ਕਰ ਲਏ, ਕਦੀ ਵੀ ਉਹਦੀ ਸੁਰਤ ਨਹੀਂ ਉੱਠਦੀ, ਕਿਉਂਕਿ ਵਾਸਨਾ ਹੈ, ਨਿਰਵਾਣ ਨਹੀਂ ਹੋਇਆ ਜੀ। ਜਿੰਨੇ ਚਿਰ ਨਿਰਵਾਣ ਨਹੀਂ ਉਹਨੂੰ, ਉਹਨਾਂ ਚਿਰ ਗੱਲ ਨਹੀਂ ਬਣਦੀ। ਇੱਕ ਜਗ੍ਹਾ ਤੇ ਪੰਕਤੀ ਆਉਂਦੀ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਰਵਾਣ ਕੀ ਹੈ? ਵਾਸਨਾ ਤੋਂ ਰਹਿਤ। ਕੀਰਤਨ ਕੀ ਹੈ? ਨਾਮ ਸਿਮਰਨ। ਗਾਵੋ ਕਰਤੇ ਕਾ, ਇਹਨੂੰ ਅਕਾਲ ਪੁਰਖ ਦਾ ਕੀਰਤਨ ਹੈ, ਨਾਮ ਹੈ, ਉਹਨੂੰ ਗਾਓ, ਪਰ ਵਾਸਨਾ ਤੋਂ ਰਹਿਤ ਹੋ ਕੇ ਗਾਓ। ਕਿਸੇ ਝੂਠੀ ਵਾਸਨਾ ਦੇ ਅਧੀਨ ਹੋ ਕੇ ਸਿਮਰਨ ਨਹੀਂ ਕਰਨਾ, ਨਹੀਂ ਹੋਣਾ, ਲੱਗੇ ਰਹੋ, ਸਾਰੀ ਜ਼ਿੰਦਗੀ ਲੱਗੇ ਰਹੋ ਜੀ, ਜ਼ਿੰਦਗੀ ਵਿਅਰਥ ਲੰਘ ਜਾਣੀ, ਹੋਣਾ ਕੁਛ ਵੀ ਨਹੀਂ। ਕਿਹੜੀ ਗੱਲੋਂ? ਉਹਦਾ ਕਾਰਨ ਹੈ। ਕੀ ਕਾਰਨ ਹੈ? ਗੁਰੂ ਸਾਹਿਬਾਨ ਕਹਿੰਦੇ ਸਿਮਰਨ ਹੋਣਾ ਹੀ ਉਦੋਂ, ਕਹਿੰਦੇ ਕਦੋਂ? ਕਹਿੰਦੇ ਸੋ ਤਪਾ ਜੇ ਇਹ ਤਪ ਕਰ ਲਿਆ, ਸੋ ਤਪਾ ਜੇ ਇਹ ਤਪ ਕਰ ਲੇ। ਕਿਹੜਾ ਤਪ ਕਰ ਲੇ? ਵੀ ਤਪ ਦਾ ਭਾਵ ਤਪ ਕਰੇ, ਭਗਤੀ ਕਰੇ। ਸੋ ਤਪਾ ਜੇ ਇਹ ਤਪ ਕਰ ਲੇ, ਕਿਹੜਾ ਤਪ ਕਰੇ? ਸਤਿਗੁਰ ਨੂੰ ਮਿਲੇ, ਸ਼ਬਦ ਸੰਭਾਲੇ। ਦੇਖੋ ਸਤਿਗੁਰ ਨੂੰ ਮਿਲੇ, ਪਹਿਲਾਂ ਜਾ ਕੇ ਸਾਡਾ ਸਤਿਗੁਰ ਨਾਲ ਮਿਲਾਪ ਹੋਣਾ ਹੈ। ਸਤਿਗੁਰ ਨੂੰ ਮਿਲੇ, ਹੁਣ ਆਪਾਂ ਸਤਿਗੁਰ ਨੂੰ ਮਿਲੇ ਤੇ ਆਈ ਨਹੀਂ, ਧਿਆਨ ਦੇਣਾ। ਆਪਾਂ ਅੰਮ੍ਰਿਤ ਲਿਆ ਛਕ, ਗੁਰਬਾਣੀ ਲਈ ਆਪਾਂ ਪੜ੍ਹ, ਗੁਰੂ ਘਰ ਦੀ ਸੇਵਾ ਵੀ ਕਰ ਲਈ, ਫਿਰ ਸਾਡੇ ਮਨ ਚ ਕਿਹਾ ਅਸੀਂ ਤਾਂ ਗੁਰੂ ਨੂੰ ਮਿਲੇ ਹੋਏ। ਕਿਸੇ ਨੇ ਪੁੱਛਿਆ ਜੀ ਕੀ ਨਿਸ਼ਾਨੀ ਹੈ? ਮੈਂ ਅੰਮ੍ਰਿਤ ਛਕਿਆ, ਮੈਂ ਗੁਰੂ ਘਰ ਰੋਜ਼ ਜਾਂਦਾ, ਮੈਂ ਸਵੇਰੇ ਸ਼ਾਮ ਨਿਤਨੇਮ ਕਰਦਾ, ਰਹਿਰਾਸ ਦਾ ਪਾਠ ਕਰਦਾ, ਸੁਖਨੇ ਦਾ ਪਾਠ ਕਰਦਾ, ਸਹਿਜ ਪੜ੍ਹਦਾ, ਭੋਗ ਪਾਉਣਾ, ਸਭ ਕੁਝ ਕਰਦਾ, ਮੈਂ ਗੁਰੂ ਨੂੰ ਮਿਲਿਆ ਹੋਇਆ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿੱਜ ਘਰ ਵਸਿਆ। ਕਹਿੰਦਾ ਸਤਿਗੁਰ ਮਿਲਿਆ, ਕਹਿੰਦਾ ਸਤਿਗੁਰ ਨੂੰ ਮਿਲਾਪ ਦੀ ਨਿਸ਼ਾਨੀ ਹੈ ਕੀ? ਧਾਵਤ ਥੰਮਿਆ। ਧਾਵਤ ਕੀ ਹੈ? ਭਟਕਣਾ, ਥੰਮਿਆ ਕਿ ਰੁਕ ਜਾਣਾ। ਕਹਿੰਦਾ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ, ਗੁਰੂ ਘਰ ਸੇਵਾ ਕਰਦਾ, ਪਰ ਮਨ ਦੀ ਭਟਕਣਾ ਰੁਕੀ ਨਹੀਂ ਇਹਦੇ, ਉਹ ਕਹਿੰਦਾ ਮੈਂ ਗੁਰੂ ਨੂੰ ਮਿਲਿਆ, ਇਹ ਤਾਂ ਨਿਸ਼ਾਨੀ ਨਹੀਂ ਹੈਗੀ ਮਿਲਣ ਦੀ। ਮਿਲਣ ਦੀ ਨਿਸ਼ਾਨੀ ਆਈ ਹੈ ਕਿ ਜਿੱਦਣ ਤੇਰੇ ਮਨ ਦੀ ਭਟਕਣਾ ਰੁਕ ਗਈ, ਸਮਝ ਲਾ ਤੇਰਾ ਗੁਰੂ ਨਾਲ ਮਿਲਾਪ ਹੋ ਗਿਆ, ਹੁਣ ਤੈਨੂੰ ਗੁਰਬਾਣੀ ਦੀ ਸਮਝ ਆਏਗੀ ਔਰ ਤੇਰਾ ਗੁਰੂ ਨਾਲ ਮਿਲਾਪ ਹੋ ਗਿਆ। ਮਤਲਬ ਕੀ? ਕਿ ਹੁਣ ਤੂੰ ਗੁਰੂ ਦੇ ਮਾਰਗ ਤੇ ਤੁਰ ਪਿਆ ਹੈ, ਚੱਲ ਪਿਆ, ਹੁਣ ਤੂੰ ਕਦਮ ਨਾਲ ਕਦਮ ਮਿਲਾ ਲਿਆ ਹੈ, ਹੁਣ ਜਿਹੜੇ ਪਾਸੇ ਗੁਰੂ ਜੀ ਜਾਂਦੇ ਤੂੰ ਉਸੇ ਪਾਸੇ ਤੁਰ ਪਿਆ। ਅੱਗੇ ਕੀ ਸੀ? ਗੁਰੂ ਜੀ ਕਿਸੇ ਪਾਸੇ ਤੇ ਤੂੰ ਕਿਸੇ ਪਾਸੇ, ਕਿਸੇ ਪਾਸੇ ਮਨ ਬਿਰਤੀ ਹੈ। ਹੁਣ ਧਿਆਨ ਦੇਣਾ, ਗੁਰੂ ਦੇ ਦਰ ਤੇ ਤੁਰਿਆ ਹੋਇਆ। ਭਗਤ ਕਬੀਰ ਸਾਹਿਬ ਇੱਕ ਜਗ੍ਹਾ ਕਹਿੰਦੇ, ਕਿਸੇ ਕੋਈ ਮਰ ਗਿਆ ਤੇ ਇਕੱਠੇ ਹੋਏ ਸਾਰੇ, ਜਿਹੜਾ ਆਵੇ ਅਫਸੋਸ ਕਰੇ, ਭਾਈ ਸਾਹਿਬ ਬੜਾ ਮਾੜਾ ਹੋਇਆ, ਭਾਈ ਸਾਹਿਬ ਬੜਾ ਮਾੜਾ ਹੋਇਆ, ਕੀ ਗੱਲ ਹੋ ਗਈ? ਤੁਹਾਡਾ ਰਿਸ਼ਤੇਦਾਰ ਮਰ ਗਿਆ, ਬੜਾ ਮਾੜਾ। ਇਹ ਆਇਆ ਆ ਕੇ, ਸਤਿ ਸ਼੍ਰੀ ਅਕਾਲ ਭਾਈ, ਕਹਿੰਦਾ ਸਤਿ ਸ਼੍ਰੀ ਅਕਾਲ ਜੀ, ਚਲ ਗਏ ਬਜ਼ੁਰਗ? ਨਾ ਜੀ, ਚਲੇ ਗਏ, ਚਲੋ ਜਿੰਨੀ ਲਿਖੀ ਸੋਨੀ ਭੋਗ ਨਹੀਂ, ਮਲਕ ਚੜ੍ਹਦੀ ਕਲਾ ਕਰੇ, ਕੁਛ ਨਹੀਂ, ਅਫਸੋਸ ਨਹੀਂ ਕੀਤਾ, ਤੇ ਬੜਾ ਮਾੜਾ ਹੋਇਆ ਜੀ, ਐ ਬੜੇ ਚੰਗੇ ਸੀ ਜੀ, ਨਹੀਂ ਜਾਣਾ ਚਾਹੀਦਾ ਸੀ ਜੀ, ਤੁਹਾਨੂੰ ਬੜੀ ਲੋੜ ਸੀ, ਕੁਝ ਨਹੀਂ ਕਿਹਾ ਇਹਨੇ ਤੇ ਬਹਿ ਕੇ ਸਿਮਰਨ ਕਰਨ ਲੱਗ ਪਿਆ ਆਪਣਾ, ਤੈਨੂੰ ਬੁਲਾਵਾ ਹੀ ਕੋਈ ਨੀ, ਕਿਹੜੀ ਗੱਲ ਇਹਨੇ ਅਫਸੋਸ ਨਹੀਂ ਕੀਤਾ। ਤੇ ਚਰਚਾ ਕੀ ਚੱਲੀ, ਆਹ ਦੇਖ ਲਓ ਆਹ ਭਾਈ ਸਾਹਿਬ ਆਏ, ਚਲ ਗਏ ਨੇ, ਹਾਂ ਚਲ ਗਏ ਨੇ ਜੀ, ਚਲੋ ਜਿੰਨੀ ਲਿਖੀ ਸੀ ਉਨੀ ਭੋਗਣੀ, ਕਿੱਕਰੀ ਨੇ ਕਿਹਾ ਮਾੜਾ ਹੋਇਆ, ਤੁਹਾਨੂੰ ਲੋੜ ਸੀ, ਬੜੇ ਚੰਗੇ ਸੀ, ਨਹੀਂ ਜਾਣਾ ਚਾਹੀਦਾ ਸੀ ਜੀ, ਤੇ ਬਹਿ ਗਏ। ਉਹਨੂੰ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਅਫਸੋਸ ਨਹੀਂ ਕੀਤਾ? ਕਹਿੰਦਾ ਕਾਹਦਾ? ਕਹਿੰਦਾ ਉਹਦੇ ਬਜ਼ੁਰਗ ਚਲੇ ਗਏ। ਕਹਿੰਦਾ ਭਾਈ ਮੈਂ ਪੁੱਛਿਆ ਤਾਂ ਹੈ। ਕਹਿੰਦਾ ਅਫਸੋਸ ਨਹੀਂ ਕੀਤਾ? ਕਹਿੰਦਾ ਕੀ ਅਫਸੋਸ ਕਰਾਂ। ਹੁਣ ਦੇਖੋ ਉਹਦੀ ਬਿਰਤੀ ਕਿੱਥੇ ਪਹੁੰਚ ਗਈ, ਪਤਾ ਕੀ ਕਹਿੰਦਾ? ਕਹਿੰਦਾ ਅਵਰ ਮੂਵੇ ਕਿਆ ਸੋਗ ਕਰੀਜ ਹੈ, ਤਾਂ ਕੀਜ ਹੈ ਜੋ ਆਪਣੇ ਚੀਜ਼ ਹੈ। ਕਹਿੰਦਾ ਕਿਸੇ ਦਾ ਮਰਦਾ ਮੈਂ ਸੋਗ ਕੀ ਕਰਨਾ, ਸੋਗ ਤੇ ਮੈਂ ਤਾਂ ਕਰਾਂ ਜੇ ਮੈਂ ਜਿੰਦਾ ਰਹਿਣਾ, ਤੇ ਇੱਕ ਦਿਨ ਤੇ ਮੇਰੀ ਵਾਰੀ ਵੀ ਤੇ ਆਉਣੀ ਹੈ। ਬਿਰਤੀ ਉੱਚੀ ਹੋ ਗਈ, ਉਸ ਪਦਵੀ ਤੇ ਪਹੁੰਚ ਗਿਆ। ਕਿੱਥੇ? ਗੁਰੂ ਨਾਲ ਮਿਲਾਪ ਹੋ ਗਿਆ, ਸਤਿਗੁਰ ਮਿਲੇ, ਧਾਵਤ ਥੰਮਿਆ, ਮਨ ਦੀ ਭਟਕਣਾ ਰੁਕ ਗਈ, ਕੋਈ ਅਫਸੋਸ ਨਹੀਂ। ਮਾੜਾ ਨਹੀਂ ਕਿਹਾ ਉਹਨੇ, ਉਹ ਸਵੀਕਾਰ ਕਰ ਚੁੱਕਾ ਹੈ ਕਿ ਜੋ ਪਰਮਾਤਮਾ ਕਰਦਾ ਪਿਆ ਸਹੀ ਕਰਦਾ ਪਿਆ, ਮੈਂ ਐਵੇਂ ਰੱਬ ਦੀ ਕੀਤੀ ਦਖਲਅੰਦਾਜ਼ੀ ਕਰੀ ਜਾਵਾਂ, ਮੈਂ ਐਵੇਂ ਤਾਹਾਂ ਮਰੀ ਜਾਵਾਂ, ਬੜਾ ਮਤਲਬ। ਹੁਣ ਇਹ ਜੁੜਿਆ ਇਹ ਜਾ ਕੇ ਬਹਿ ਗਿਆ, ਕੱਲਾ ਹੀ ਬੈਠਾ, ਕੋਈ ਨੀ ਤੇ ਲਾਗੇ ਬਹਿਣ ਡਿਆ। ਕਹਿੰਦੇ ਨੇ ਅਫਸੋਸ ਨਹੀਂ ਕੀਤਾ? ਤੁਹਾਨੂੰ ਕਿਸੇ ਨੇ ਕਿਹਾ ਭਾਜੀ ਤੁਹਾਡੇ ਲਾਗੇ ਬੈਠਾ ਹੀ ਕੋਈ ਨਹੀਂ? ਕਹਿੰਦਾ ਚੰਗਾ ਭਾਜੀ ਸਗੋਂ। ਕਹਿੰਦਾ ਕਿਉਂ? ਕਹਿੰਦਾ ਜੇ ਲਾਗੇ ਬੰਦੇ ਇਹਨਾਂ ਗੱਪਾਂ ਸ਼ੱਪਾਂ ਮਰੀ ਜਾਣੀਆਂ ਸੀ ਤੇ ਆਪਾਂ ਕੱਲੇ ਬੈਠੇ ਸੀ, ਆਪਾਂ ਰੱਬ ਨਾਲ ਗੱਲਾਂ ਕਰਦੇ ਰਹੇ, ਸਿਮਰਨ ਕਰਦੇ ਰਹੇ। ਕਹਿੰਦਾ ਕਿਵੇਂ? ਸਤਿਗੁਰ ਮਿਲਿਆ, ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਕਹਿੰਦੇ ਮੈਂ ਇਹਨਾਂ ਨਾਲ ਕੀ ਗੱਲ? ਕਹਿੰਦੇ ਮੈਂ ਤੇ ਆਪਣੇ ਅਸਲੀ ਟਿਕਾਣੇ ਤੇ ਬੈਠਾ ਸੀ, ਮੈਂ ਤੇ ਨਿੱਜ ਘਰ ਵਿੱਚ ਬੈਠਾ ਸੀ, ਮੈਂ ਤੇ ਉੱਥੇ ਸਿਮਰਨ ਕਰਨ ਡਿਆ ਸੀ, ਮੈਨੂੰ ਤੋਂ ਕੀ ਲੈਣਾ? ਸਮਝਣਾ ਪੈਣਾ, ਵਿਚਾਰ ਕਰਨੀ। ਇਹ ਨਹੀਂ ਅੜਪੜ ਗੱਡੀ ਨਦੀ ਹੈ, ਬੰਦੀਆਂ ਪੰਡਾ। ਗੁਰੂ ਜੀ ਕਹਿੰਦੇ ਆਪਣੀ ਮਨ ਬਿਰਤੀ ਬਣਾ, ਜੁਗਤੀ ਲੱਭ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਕਹਿੰਦੇ ਜੈਸੇ ਜਲ ਤੇ ਬੁੱਧ ਬੁੱਧ ਉਪਜੇ ਬਿਨਸੇ ਨੀਤ। ਕਹਿੰਦੇ ਜਿਵੇਂ ਦਰਿਆ ਵਗਦਾ ਹੈ, ਛੱਪੜਿਆ ਪਾਣੀ ਦਾ ਭਰਿਆ ਭਿਆਵਾ ਆ ਗਈ ਹੈ, ਲਹਿਰਾਂ ਉੱਠੀਆਂ ਤੇ ਬੁਲਬੁਲੇ ਬਣ ਗਏ। ਉਹਨਾਂ ਚ ਖਲੋ ਕੇ ਵੇਖਦਾ ਬੱਲੇ, ਉਹ ਬੜੇ ਬੁਲਬੁਲੇ ਬਣ ਗਏ। ਥੋੜਾ ਜਿਹਾ ਬੁਲਬੁਲਾ ਅੱਗੇ ਤੱਕ ਜਾਂਦਾ ਤੇ ਮਿੱਟ ਜਾਂਦਾ, ਫਿਰ ਬੁਲਬੁਲਾ ਪੈਦਾ ਹੋ ਜਾਂਦਾ, ਮਿੱਟ ਜਾਂਦਾ, ਪੈਦਾ ਹੁੰਦਾ, ਮਿੱਟ ਜਾਂਦਾ, ਦੇਖੀ ਜਾਂਦਾ। ਕਹਿੰਦਾ ਕਰਤਾਰ ਦੇ ਰੰਗ ਦੇਖੋ, ਤੇ ਗੁਰੂ ਜੀ ਕਹਿਣ ਲੱਗੇ ਕਰਤਾਰ ਦੇ ਰੰਗ ਨੀ, ਤੇਰੀ ਜ਼ਿੰਦਗੀ ਵੀ ਆਈ ਹੈ, ਤੇਰੀ ਜ਼ਿੰਦਗੀ ਵੀ ਆਈ ਹੈ। ਕਹਿੰਦਾ ਮੇਰੀ ਜ਼ਿੰਦਗੀ ਕਿੱਦਾਂ ਹੋ ਗਈ? ਮੈਂ ਤੇ ਬੁਲਬੁਲੇ ਵੇਖਣ ਡਿਆ। ਕਹਿੰਦੇ ਜੈਸੇ ਜਲ ਤੇ ਬੁੱਧ ਬੁੱਧਾ, ਕਹਿੰਦਾ ਜਿਵੇਂ ਪਾਣੀ ਤੇ ਬੁਲਬੁਲਾ ਬਣਦਾ, ਉਪਜੇ ਬਿਨਸੇ ਨੀਤ, ਪੈਦਾ ਹੁੰਦਾ, ਨਾਸ਼ ਹੋ ਜਾਂਦਾ, ਜਗ ਰਚਨਾ ਤੈਸੇ ਰਹਿੰਦੇ, ਕਹੋ ਨਾਨਕ ਸੁਣ ਮੀਤ। ਕਹਿੰਦਾ ਪੂਰਾ ਸੰਸਾਰ ਪਰਮਾਤਮਾ ਨੇ ਏਦਾਂ ਹੀ ਬਣਾਇਆ ਹੈ। ਕਹਿੰਦੇ ਕਿੱਦਾਂ? ਕਹਿੰਦੇ ਜਿਵੇਂ ਬੁਲਬੁਲਾ ਪੈਦਾ ਹੁੰਦਾ ਤੇ ਨਾਸ਼ ਹੋ ਜਾਂਦਾ, ਓਦਾਂ ਹੀ ਇਹ ਸਰੀਰ ਵੀ ਇੱਕ ਬੁਲਬੁਲਾ ਹੀ ਹੈ। ਇਹ ਚ ਹਵਾ ਆ ਗਈ ਹੈ, ਕਿਹੜੀ? ਜਿਹਨੂੰ ਤੂੰ ਸਵਾਸ ਕਹਿੰਦਾ ਹੈ। ਹਵਾ ਆ ਗਈ ਹੈ, ਇਹ ਭੱਜਾ ਫਿਰਦਾ ਹੈ, ਤੇ ਜਿਹਦੇ ਨਾਲ ਹਵਾ ਨਿਕਲ ਗਈ ਇਹਨੇ ਮਿੱਟੀ ਹੋ ਜਾਣਾ ਹੈ। ਉਹ ਪਾਣੀ ਚੋਂ ਪੈਦਾ ਪਾਣੀ ਚ ਲੜ ਗਿਆ, ਮਿੱਟੀ ਚੋਂ ਪੈਦਾ ਮਿੱਟੀ ਚ ਲੜ ਜਾਣਾ। ਤਾਂ ਜੁਗਤੀ ਹੋ ਗਏ ਨੇ, ਹੜ ਪਹਿਲਾਂ ਤਾਂ ਤੇਰਾ ਮਨ ਟਿਕਣਾ, ਮਨ ਤੇ ਟਿਕਦਾ ਹੀ ਨਹੀਂ, ਮਨ ਤੇ ਖਲੋਂਦਾ ਹੀ ਨਹੀਂ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਉਹ ਸ਼ਬਦ ਸੁਮਾਏ ਆਪ ਗਵਾਏ, ਦੱਸੋ। ਕਹਿੰਦੇ ਜਿਹਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ, ਗੁਰੂ ਚਰਨਾਂ ਨਾਲ ਜੁੜ ਜਾਂਦੀ ਬਿਰਤੀ ਤੇ ਗੁਰੂ ਦੇ ਮੁਤਾਬਕ ਤੁਰ ਪੈਂਦਾ ਹੈ, ਕਹਿੰਦਾ ਉਹ ਸ਼ਬਦ ਸਮਾਏ, ਕਹਿੰਦਾ ਉਹਦੀ ਸੁੱਤ ਸ਼ਬਦ ਚ ਸਮਾਉਂਦੀ ਹੈ। ਕਦੋਂ? ਆਪ ਗਵਾਏ, ਫਿਰ ਉਹ ਆਪਣੇ ਆਪ ਨੂੰ ਭੁੱਲ ਜਾਂਦਾ, ਆਪਣੀ ਵੱਖਰੀ ਹੋਂਦ ਨੂੰ ਭੁੱਲ ਜਾਂਦਾ, ਉਹ ਆਪਣੇ ਹੰਕਾਰ ਨੂੰ ਛੱਡ ਦਿੰਦਾ, ਆਪਣੀ ਮੈਂ ਨੂੰ ਛੱਡ ਦਿੰਦਾ। ਉਹ ਕਹਿੰਦਾ ਮੈਂ ਤੇ ਕੁਝ ਵੀ ਨਹੀਂ, ਮੇਰੇ ਤੇ ਪੱਲੇ ਕੁਛ ਨਹੀਂ, ਮੈਂ ਤੇ ਇਕੱਲਾ ਹਾਂ ਹੀ ਨਹੀਂ। ਉਹਦੀ ਪਾਢੀ ਖਤਮ ਹੋ ਗਈ, ਕਹਿੰਦਾ ਮੇਰੇ ਪੱਲੇ ਕੁਝ ਨਹੀਂ, ਮੈਂ ਤਾਂ ਜੀਰੋ। ਆਪ ਗਵਾਏ ਤ੍ਰੈ ਭਵਨ ਸੋਝੀ ਸੁਝੇ, ਵਾਹ ਬਾਈ ਵਾਹ। ਤ੍ਰੈ ਭਵਨ, ਤ੍ਰੈ ਭਵਨ ਕੀ? ਸਰਬ ਵਿਆਪੀ, ਜਿਹੜਾ ਕਣ ਕਣ ਵਿੱਚ ਵਸਦਾ, ਤ੍ਰੈ ਭਵਨ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ। ਸੋਝੀ ਸੁਝੇ, ਕਹਿੰਦੇ ਉਹਨੂੰ ਤ੍ਰੈ ਭਵਨ ਸੰਸਾਰ ਵਿੱਚ ਵਸਣ ਵਾਲੇ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ। ਦੇਖੋ ਕਿਹਨੂੰ? ਜਿਹੜਾ ਆਪਣੇ ਆਪ ਨੂੰ ਗਵਾ ਲੈਂਦਾ, ਜਿਹੜਾ ਗੁਰੂ ਦੇ ਮਾਰਗ ਤੇ ਤੁਰ ਪੈਂਦਾ, ਜਿਹੜਾ ਕੁੱਤੇ ਦੀ ਨਿਆਈ, ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਕਹਿੰਦੇ ਉਹਦੀ ਸੁਰਤ ਗੁਰੂ ਦੇ ਚਰਨ ਨਹੀਂ ਛੱਡਦੀ, ਜਿੱਥੇ ਮਰਜ਼ੀ ਲਈ ਜਾਓ ਉਹ ਗੁਰੂ ਦੇ ਚਰਨਾਂ ਜੁੜਿਆ ਰਹਿੰਦਾ, ਉਹ ਛੱਡਦਾ ਨਹੀਂ। ਕਹਿੰਦਾ ਉਹਦੀ ਬਿਰਤੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਬੜੇ ਧਿਆਨ ਨਾਲ ਪੜਿਆ ਕਰੋ। ਕਹਿੰਦੇ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ। ਰਹੇ ਅਤੀਤ, ਕਹਿੰਦੇ ਸੰਸਾਰ ਚ ਰਹਿੰਦਾ ਪਰ ਸੰਸਾਰ ਨਾਲੋਂ ਵੱਖਰਾ ਰਹਿੰਦਾ। ਰਹੇ ਅਤੀਤ, ਅਤੀਤ ਕਿਉਂ ਕਹਿੰਦੇ ਵੱਖਰਾ, ਕਹਿੰਦੇ ਰਹਿੰਦਾ ਸੰਸਾਰ ਚ ਹੀ, ਵਿਚਰਦਾ ਸੰਸਾਰ ਚ, ਤੁਰਿਆ ਸੰਸਾਰ ਚ ਹੀ ਫਿਰਦਾ ਪਰ ਸੰਸਾਰ ਨਾਲੋਂ ਵੱਖਰਾ ਹੋ ਗਿਆ। ਵੱਖਰਾ ਮਤਲਬ ਕੀ ਹੈ ਕਿ ਸੰਸਾਰ ਦੇ ਜਿਹੜੇ ਸੰਸਾਰ ਦੇ ਰੁਝੇਵੇਂ ਆ, ਜਿਹੜੇ ਸੰਸਾਰ ਦੇ ਰੀਤੀ ਰਿਵਾਜ ਆ, ਉਹ ਤੇ ਜ਼ੋਰ ਨਹੀਂ ਪਾਉਂਦੇ, ਉਹ ਵੱਖਰੇ ਰਹਿੰਦਾ, ਕੋਈ ਫਰਕ ਨਹੀਂ ਪੈਂਦਾ, ਕੋਈ ਟੈਨਸ਼ਨ ਨਹੀਂ ਉਹਨੂੰ, ਮਰੇ ਦਾ ਗਮ ਨਹੀਂ, ਜੰਮੇ ਦੀ ਖੁਸ਼ੀ ਨਹੀਂ, ਕੋਈ ਚੀਜ਼ ਚਲੀ ਗਈ ਅਤੇ ਗਮ ਨਹੀਂ, ਕੋਈ ਆ ਗਈ ਅਤੇ ਚਾਹ ਨਹੀਂ। ਕੀ ਕਹਿੰਦਾ, ਕਹਿੰਦਾ ਦਾਤਾ ਦੇਣ ਵਾਲਾ ਵੀ ਤੂੰ, ਹੋਣ ਵਾਲਾ ਵੀ, ਬਿਰਤੀ ਬਣ ਗਈ। ਰਹੇ ਅਤੀਤ ਅਪਰੰਪਰ ਰਾਤਾ, ਅਪਰੰਪਰ ਕੀ ਪਰਮਾਤਮਾ ਪਰ ਬ੍ਰਹਮ, ਰਾਤਾ ਕੀ ਰੰਗਿਆ, ਕਹਿੰਦਾ ਹੁਣ ਸੰਸਾਰ ਤੋਂ ਵੱਖਰਾ ਰਹਿੰਦਾ, ਉਸ ਪਰਮਾਤਮਾ ਵਿੱਚ ਹੀ ਰੰਗਿਆ ਰਹਿੰਦਾ, ਕਿਸੇ ਪਾਸੇ ਧਿਆਨ ਜਾਂਦਾ ਹੀ ਨਹੀਂ। ਸਾਚ ਮਨ ਗੁਣ ਸਾਰਿਆ, ਕਹਿੰਦੇ ਹੁਣ ਉਹਦਾ ਮਨ ਸੱਚ ਨੂੰ ਮੰਨ ਗਿਆ ਹੈ ਤੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਰੱਖਦਾ ਹੈ, ਉਹਦੇ ਗੁਣਾਂ ਵਿੱਚ ਹੀ ਸੀਮਤ ਰਹਿੰਦਾ, ਹੁਣ ਦੇ ਗੁਣਾਂ ਤੋਂ ਬਾਹਰ ਨਹੀਂ ਜਾਂਦਾ। ਉਹਦੇ ਗੁਣ ਕੀ ਹੈ, ਪਰਮਾਤਮਾ ਦੇ ਗੁਣ ਕੀ, ਪਰਮਾਤਮਾ ਤੁਹਾਡੇ ਅੰਦਰ ਬੈਠੇ, ਸਭ ਦੇ ਅੰਦਰ ਬੈਠੇ, ਪਰ ਤੁਸੀਂ ਕਦੀ ਵੇਖਿਓ, ਤੁਸੀਂ ਬੁਰਾ ਕੀਤਾ, ਤੁਸੀਂ ਚੰਗਾ ਕੀਤਾ, ਕਦੀ ਪਰਮਾਤਮਾ ਨੇ ਗੁੱਸਾ ਕੀਤਾ? ਇੱਕ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਲਿਖਦੇ ਬਾਣੀ ਚ, ਕਹਿੰਦੇ ਰੋਸ ਨਾ ਕੀਤੇ ਅੰਮ੍ਰਿਤ ਪੀ ਦੇ ਰਹਿਣ ਨਹੀਂ ਸੰਸਾਰੇ, ਕਹਿੰਦੇ ਰੋਸ ਨਾ ਕੀਜੇ, ਗਿਲਾ ਨਾ ਕਰਿਆ ਕਰ, ਰੋਸ ਨਾ ਕਰਿਆ। ਕਿਉਂ ਲਿਖਿਆ ਰੋਸ ਨਾ ਕੀਜੇ, ਗਿਲਾ ਨਾ ਕਰ, ਕਿਉਂ ਨਾ ਕਰ, ਕੀ ਚੱਕਰ ਹੈ? ਚੱਕਰ ਸਿਰਫ ਇੰਨਾ ਹੀ ਹੈ, ਪਿਓ ਤੇ ਪੁੱਤ ਲੜ ਪਏ, ਪਿਓ ਪੁੱਤਰ ਨੇ ਗੁੱਸਾ ਕੀਤਾ, ਰੋਸ ਕੀਤਾ ਪਿਤਾ ਦੇ ਨਾਲ, ਪਿਤਾ ਜੀ ਤੁਸੀਂ ਮੇਰੇ ਆਖੇ ਲੱਗੇ, ਮੇਰਾ ਕੰਮ ਨਹੀਂ ਕੀਤਾ, ਰੁੱਸ ਪਿਆ। ਜਦੋਂ ਰੁੱਸ ਪਿਆ ਨਾ ਤੇ ਵਿਚਾਰ ਕਰਨਾ, ਪਿਓ ਤੇ ਪੁੱਤਰ ਚ ਵਿੱਤ ਪੈ ਗਈ। ਕੈਸੀ ਵਿੱਤ ਪੈ ਗਈ? ਹੁਣ ਪਿਓ ਪੁੱਤਰ ਨੂੰ ਨਹੀਂ ਬੁਲਾਉਂਦਾ ਤੇ ਪੁੱਤਰ ਪਿਓ ਨੂੰ ਨਹੀਂ ਬੁਲਾਉਂਦਾ। ਜਦੋਂ ਵਿੱਤ ਪੈ ਗਈ, ਰੋਸਾ ਹੋ ਗਿਆ, ਪੁੱਤਰ ਬਾਹਰ ਭੱਜਿਆ ਜਾਂਦਾ ਹੈ, ਉਹ ਪਿਓ ਕਹਿੰਦਾ ਕਮਲਾ ਕਿੱਥੇ ਜਾਏਗਾ, ਅਕਸਰ ਕੰਮ ਤੇ ਪਿਓ ਨਹੀਂ ਆਉਣਾ ਨਾ, ਰੁੱਸਿਆ ਹੈ, ਪੱਛਾ ਜਾਣ ਡਿਆ, ਅੱਗੇ ਰੋਜ਼ ਕੋਈ ਚੀਜ਼ ਮੰਗਦਾ ਸੀ, ਹੁਣ ਰੁੱਸਿਆ ਮੰਗਦਾ ਨਹੀਂ। ਕੀ ਕਹਿੰਦਾ, ਪਿਤਾ ਜੀ ਦਿੰਦੇ ਕੱਖ ਨਹੀਂ, ਪਿਤਾ ਜੀ ਦੇਣ ਨੂੰ ਤਿਆਰ ਨੇ, ਰੋਸਾ ਤੋੜੇ ਦੇ ਅੰਦਰ ਆ, ਇਸ ਕਰਕੇ ਪਿਓ ਤੋਂ ਦੂਰੀ ਹੋ ਗਈ ਹੈ। ਜਿਹੜਾ ਬੰਦਾ ਗੁਰੂ ਨਾਲ ਰੱਬ ਨਾਲ ਰੁੱਸ ਪੈਂਦਾ, ਉਹਦੀ ਪਰਮਾਤਮਾ ਤੋਂ, ਰੱਬ ਤੋਂ, ਗੁਰੂ ਤੋਂ ਦੂਰੀ ਹੋ ਜਾਂਦੀ। ਤਾਂ ਰੋਸ ਨਾ ਕੀਜਾ ਹੈ, ਅੰਮ੍ਰਿਤ ਪੀਜੇ, ਜਿਹਦੇ ਅੰਦਰ ਗਿਲਾ ਹੈ, ਜਿਹਦੇ ਅੰਦਰ ਗੁੱਸਾ ਹੈ, ਉਹਨੂੰ ਪਿਓ ਦੀ ਦਿੱਤੀ ਚੀਜ਼ ਚੰਗੀ ਨਹੀਂ ਲੱਗਦੀ। ਤੇ ਜਿਹਦੇ ਅੰਦਰ ਪਰਮਾਤਮਾ ਨਾਲ ਗਿਲਾ ਹੈ, ਗੁਰੂ ਨਾਲ ਗਿਲਾ ਹੈ ਨਾ, ਉਹਨੂੰ ਗੁਰੂ ਦਾ ਦਿੱਤਾ ਅੰਮ੍ਰਿਤ ਚੰਗਾ ਨਹੀਂ ਲੱਗਦਾ, ਉਹ ਅੰਮ੍ਰਿਤ ਪੀ ਨਹੀਂ ਸਕਦਾ, ਨਾਮ ਸਿਮਰਨ ਕਰ ਨਹੀਂ ਸਕਦਾ। ਇਹ ਰੋਸ ਨਾ ਕੀਜੇ, ਗਿਲਾ ਨਾ ਕਰਿਆ ਕਰ, ਕੀ ਕਰਿਆ ਕਰ, ਅੰਮ੍ਰਿਤ ਪੀਜੇ, ਨਾਮ ਸਿਮਰਨ ਕਰਿਆ ਕਰ। ਕਹਿੰਦਾ ਕਿਉਂ? ਕਹਿੰਦੇ ਕਿਉਂਕਿ ਰਹਿ ਨਹੀਂ ਸੰਸਾਰੇ, ਇਹਨਾਂ ਪਦਾਰਥਾਂ ਕਰਕੇ ਗਿਲਾ ਕਰਦਾ ਫਿਰਦਾ, ਰੋਸ ਕਰਦਾ ਫਿਰਦਾ ਗੁਰੂ ਨਾਲ ਪਰਮਾਤਮਾ ਨਾਲ, ਇਹਨਾਂ ਪਦਾਰਥਾਂ ਕਰਕੇ ਤੂੰ ਸੰਸਾਰ 'ਚ ਰਹਿਣਾ ਨਹੀਂ, ਤੇਰੀ ਦੋਸਤੀ ਕੋਈ ਨਹੀਂ, ਇਹਨਾਂ ਦਾ ਮਤਲਬ ਕੋਈ ਨਹੀਂ, ਛੱਡ ਇਹਨਾਂ ਨੂੰ ਭੁਲੇਖਿਆਂ ਨੂੰ, ਪਿਓ ਨਾਲ ਬਣਾ ਕੇ ਰੱਖ, ਗੁਰੂ ਨਾਲ ਪਰਮਾਤਮਾ ਨਾਲ ਬਣਾ ਕੇ ਰੱਖ। ਹਰ ਇੱਕ ਚੀਜ਼ ਨੂੰ ਬੜੇ ਢੰਗ ਨਾਲ ਵਿਚਾਰਿਓ। ਫਿਰ ਗੁਰੂ ਸਾਹਿਬ ਨੂੰ ਕਹਿਣ ਲੱਗੇ, ਉਹ ਪੂਰ ਰਿਹਾ ਸਿਰ ਬਿਠਾਈ, ਨਾਨਕਾ ਉਰ ਧਾਰਿਆ, ਉਹ ਪੂਰ ਰਿਹਾ ਸਿਰ ਬਿਠਾਈ। ਕਹਿੰਦੇ ਹੌਲੀ ਆਤਮਿਕ ਬਿਰਤੀ ਉੱਚੀ ਹੁੰਦੀ ਗਈ, ਉੱਚੀ ਹੁੰਦੀ ਗਈ, ਉੱਚੀ ਹੁੰਦੀ ਗਈ। ਕਹਿੰਦੇ ਫਿਰ ਉਹਦੀ ਆਤਮਿਕ ਬਿਰਤੀ ਇੰਨੀ ਉੱਚੀ ਚੱਲ ਗਈ, ਉਹ ਪੂਰ ਰਿਹਾ ਸਿਰ ਬਿਠਾਈ। ਕਹਿੰਦੇ ਜਿਹੜਾ ਪਰਮਾਤਮਾ ਸਭ ਥਾਵਾਂ ਤੇ ਪੂਰਨ ਹੈ, ਸਭ ਥਾਵਾਂ ਤੇ ਬੈਠਾ ਆ, ਕਹਿੰਦੇ ਇਹਦੀ ਆਤਮਿਕ ਬਿਰਤੀ ਵੀ ਉੱਥੇ ਹੀ ਚੱਲੇਗੀ। ਕਿੱਥੇ? ਜਿੱਥੇ ਪਰਮਾਤਮਾ ਦੀ ਬਿਰਤੀ ਹੈ, ਨਾਨਕਾ ਉਰ ਧਾਰਿਆ। ਤੇ ਗੁਰੂ ਜੀ ਕਹਿਣ ਲੱਗੇ, ਫਿਰ ਉਸ ਪਰਮਾਤਮਾ ਨੇ ਇਸ ਆਤਮਾ ਨੂੰ ਆਪਣੇ ਦਿਲ ਦੇ ਅੰਦਰ ਟਿਕਾਣਾ ਦੇ ਦਿੱਤਾ, ਇਹਨੂੰ ਉੱਥੇ ਰੱਖ ਲਿਆ। ਕਿਹਨੂੰ? ਜਿਹਨੂੰ ਸੇਵਿਆ, ਜਿਹਨੂੰ ਪਾਇਆ ਮਾਨ, ਜਿਹਨੇ ਗੁਰੂ ਦੇ ਦਰ ਤੋਂ ਜੁਗਤੀ ਲਈ ਆ, ਹੁਣ ਜੇ ਜੁੱਤੀ ਲਈ ਨੀ ਹੁਣ ਗੁਰੂ ਸਾਹਿਬਾਂ ਦੇਖੋ ਕੀ ਕਹਿੰਦੇ ਆਪ ਜੀ ਨੂੰ ਧਿਆਨ ਦੇਣਾ ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਨਾ ਹੁਣ ਇਹ ਗੁਰੂ ਸਾਹਿਬਾਂ ਨੇ ਕਿਹਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਵੀ ਹੋ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਵੀ ਹੋ ਉਹ ਗੁਰੂ ਜੀ ਕਹਿੰਦੇ ਮਨ ਰੂਪੀ ਧਰਤੀ ਨੂੰ ਸਾਧ ਪਹਿਲਾਂ ਹਲਵਾ ਇਹਨੂੰ ਹਲਵਾ ਕੇ ਤੇ ਬੀਜਣ ਜੋਗੀ ਕਰ ਇਹਦਾ ਮਤਲਬ ਗੁਰਬਾਣੀ ਪੜ੍ਹ ਗੁਰਬਾਣੀ ਦੀ ਵਿਚਾਰ ਕਰ ਤੇ ਆਪਣੀ ਮਨ ਰੂਪੀ ਧਰਤੀ ਨੂੰ ਬਣਾ ਲਾ ਵਿੱਚ ਦੇਹ ਕਰਤਾ ਵੀ ਹੋ ਕਰਤਾ ਕੀ ਹੈ ਪਰਮਾਤਮਾ ਤੇ ਪਰਮਾਤਮਾ ਅਖਰ ਕਿਉਂ ਵਰਤਿਆ ਨਾਮ ਬੀਓ ਕੀ ਬੀਜ ਕਹਿੰਦੇ ਤਾਂ ਕਿ ਤੂੰ ਇਸ ਮਨ ਰੂਪੀ ਪੈਲੀ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਬੀਜ ਸਕੇ ਇਹਨੂੰ ਧਰਤੀ ਬਣਾਓ ਉਦਾਂ ਦੀ ਪੈਲੀ ਬਣਾਓ ਉਦਾਂ ਦੀ ਹੁਣ ਤੁਸੀਂ ਸਿਆਣੇ ਹੋ ਕੋਈ ਕਵੇ ਮੈਂ ਕਹਿੰਦਾ ਤੇ ਮੱਕੀ ਬੀਜਦੀ ਤੇ ਸਿਆਣਾ ਬੰਦਾ ਕਹਿੰਦਾ ਕਹਿੰਦਾ ਮੈਂ ਕਦੋਂ ਕਿਹਾ ਨਾਮ ਬੀਜ ਪਹਿਲਾਂ ਪੈਲੀ ਦੇ ਬਣਾ ਲਾ ਇਹਦੇ ਚ ਜਿੰਨੀਆਂ ਰੇਤ ਰੂਤ ਫਾਲਤੀ ਸਵਾਨ ਪਿਆ ਇਹਨੂੰ ਚੁੱਕ ਬਾਹਰ ਸੁੱਟ ਪਰ ਆ ਘਾਹ ਘੂ ਚੁੱਕ ਇੱਥੇ ਨੂੰ ਸਾਫ਼ ਕਰ ਤੇ ਪੈਲੀ ਵਾਹ ਸੁਹਾਗਾ ਮਾਰ ਦੋ ਚਾਰ ਲਾ ਇੱਥੇ ਤੇ ਸੁਹਾਗਾ ਮਾਰ ਕੇ ਇਹਨੂੰ ਪੈਲੀ ਇਹੋ ਜਿਹੀ ਬਣਾ ਲਾ ਤਾਂ ਕਿ ਤੂੰ ਮੱਕੀ ਬੀਜਣ ਜੋਗਾ ਹੋ ਰਹੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਆਪਣੀ ਮਨ ਬਿੱਤੀ ਏਦਾਂ ਦੀ ਬਣਾ ਕੇ ਤੂੰ ਨਾਮ ਸਿਮਰਨ ਕਰਨ ਜੋਗਾ ਹੋ ਜਾਏ ਨਾਮ ਦੀ ਬਜਾਈ ਕਰਨ ਜੋਗਾ ਹੋ ਜਾਏ ਜਿਹੜਾ ਆਪਾਂ ਪੜ੍ਹਦੇ ਹਾਂ ਬਕੱਲੂ ਆਏ ਉਰੇ ਇੱਕ ਨਾਮ ਬੋ 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 ਕਹਿੰਦੇ ਹੁਣ ਕਲਯੁਗ ਆ ਗਿਆ ਇੱਕ ਨਾਮ ਦੀ ਬਜਾਈ ਕਰੋ ਪਰ ਆਪਾਂ ਕਹਾਂਗੇ ਕਿ ਆਪਾਂ ਤੇ ਨਾਮ ਦੀ ਬਜਾਈ ਕਰਦੇ ਨੀ ਆਪਾਂ ਸਿਮਰਨ ਤਾਂ ਕਰਦੇ ਨੀ ਆਪਾਂ ਬਾਕੀ ਸਭ ਕੁਛ ਹੀ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਘਰ ਜਾਂਦੇ ਸੇਵਾ ਕਰਦੇ ਹਾਂ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦੇ ਜਿੰਨਾ ਚਿਰ ਆਪਾਂ ਕਹਿਣਾ ਨਹੀਂ ਮੰਨਾਂਗੇ ਠੀਕ ਹੈ ਉਹਨਾਂ ਚਿਰ ਗੱਲ ਨਹੀਂ ਬਣਨੀ ਠੀਕ ਹੈ ਜਿਹੜੀ ਆਪਾਂ ਪੰਕਤੀ ਪੜ੍ਹੀ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਪ ਲਗ ਜੁਗਤ ਨਾ ਜਾਣੀਏ ਪਾਉ ਭਗਤ ਭਗਵਾਨ ਕਹਿੰਦੇ ਜਪ ਕੀਤੇ ਤਪ ਕੀਤੇ ਇਸ਼ਨਾਨ ਕੀਤੇ ਵਰਤ ਰੱਖੇ ਮਨ ਨੂੰ ਸਹੀਆਂ ਤੇ ਲਿਆਂਦਾ ਕਿਸੇ ਕੰਮ ਦਾ ਨਹੀਂ ਜਿੰਨੇ ਚਿਰ ਤੁਸੀਂ ਜੁਗਤੀ ਨਹੀਂ ਜਾਣਦੇ ਕਹਿੰਦਾ ਆਪਾਂ ਜਿੰਨਾ ਚਿਰ ਤੁਹਾਡੇ ਮਨ ਵਿੱਚ ਚੀਜ਼ ਟਿਕਦੀ ਨਹੀਂ ਵੀ ਸਿਮਰਨ ਕਰਨਾ ਕਿਵੇਂ ਤੇ ਕਰਨਾ ਦੱਸਤਾ ਵੀ ਆਪਣੀ ਸੁਰਤ ਨੂੰ ਕੁੱਤੇ ਵਰਗਾ ਬਣਾ ਕੁੱਤਾ ਆਪਣੇ ਮਗ ਦਾ ਦਰ ਨਹੀਂ ਛੱਡਦਾ ਤੇ ਤੂੰ ਗੁਰੂ ਦੇ ਚਰਨ ਨਹੀਂ ਛੱਡਣੇ ਹਮੇਸ਼ਾ ਚਰਨਾਂ ਨਾਲ ਜੁੜ ਕੇ ਭਗਤੀ ਕਰਨੀ ਆ ਝੂਠੇ ਪਦਾਰਥਾਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਰਿਹਾ ਮੇਰਾ ਕੰਮ ਬਣ ਜਾਏ ਪੁਰਾਣਾ ਮੇਰਾ ਟਮਕਾਉਣਾ ਕੰਮ ਬਣ ਜਾਏ ਕਹਿੰਦਾ ਇਸ ਪਾਸੇ ਨਹੀਂ ਜਾਣਾ ਕੇਵਲ ਤਾਂ ਕੇਵਲ ਨਾਮ ਸਿਮਰਨ ਕਰਨਾ ਤੇ ਵਾਸ਼ਨਾ ਤੋਂ ਰਹਿ ਧੋ ਕੇ ਕਰਨਾ ਨਿਰਭਉ ਹੋਏ ਭਜੋ ਭਗਵਾਨ ਨਿਰਭਉ ਹੋਏ ਨਿਡਰ ਹੋ ਕਿਤੋਂ ਜਿਹੜੇ ਤੇਰੇ ਅੰਦਰ ਵਿਚਾਰ ਪੈਦਾ ਹੁੰਦੇ ਨਾ ਮੇਰਾ ਕੰਮ ਨਹੀਂ ਬਣਿਆ ਮੇਰਾ ਆਹ ਨਹੀਂ ਬਣਿਆ ਮੈਨੂੰ ਆਹ ਮਿਲਣਾ ਕਿ ਨਹੀਂ ਮਿਲਣਾ ਪਤਾ ਨਹੀਂ ਆਹ ਗੱਲ ਬਣਨੀ ਕਿ ਨਹੀਂ ਬਣਨੀ ਕਹਿੰਦੇ ਤੂੰ ਨਿਡਰ ਹੋ ਤੂੰ ਉੱਚਾ ਹੋ ਨਾ ਡਰ ਕੰਮ ਬਣਦਾ ਬਣੇ ਨਹੀਂ ਬਣਦਾ ਤੇ ਨਾ ਬਣੇ ਪਰਵਾਹ ਨਾ ਕਰ ਨਿਰਭਉ ਹੋਏ ਭਜੋ ਭਗਵਾਨ ਕਹਿੰਦੇ ਫਿਰ ਭਜਨ ਬੰਦਗੀ ਕਰ ਤੂੰ ਤਾਂ ਡਰ ਵਿੱਚ ਭਜਨ ਬੰਦਗੀ ਕਰਦਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਡਿਆ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਕੰਮ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ ਕਹਿੰਦੇ ਫਿਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ ਫਿਰ ਤੇਰੇ ਕੋਲ ਭਗਤੀ ਨਹੀਂ ਹੋਣੀ ਫਿਰ ਤੇਰੀ ਆਤਮਿਕ ਬਿਰਤੀ ਉੱਚੀ ਨਹੀਂ ਹੋਣੀ ਤੇ ਜਿੰਨੇ ਚ ਉੱਚੀ ਹੋਣੀ ਨਹੀਂ ਤੂੰ ਜੰਮਣ ਮਨ ਦੇ ਗੇਟ ਤੋਂ ਕਦੀ ਬਾਹਰ ਨਿਕਲਣਾ ਨਹੀਂ ਸੋ ਇਹ ਰੋਤਿਆ ਮਨੁੱਖ ਜਨਮ ਇਹਦੇ ਅੰਦਰ ਨਾਮ ਦੀ ਬਜਾਈ ਕਰ ਲਓ ਗੁਰੂ ਸਾਹਿਬ ਨੇ ਕਿਹਾ ਵਿੱਚ ਦੇਹ ਕਰਤਾ ਬੀਓ ਕਹਿੰਦੇ ਇਸ ਧਰਤੀ ਮਨ ਰੂਪੀ ਧਰਤੀ ਨੂੰ ਸਾਧ ਪਹਿਲਾਂ ਬਣਾ ਇਹਨੂੰ ਗੁਰਬਾਣੀ ਪੜ੍ਹ ਗੁਰਬਾਣੀ ਦੀ ਵਿਚਾਰ ਕਰ ਫਿਰ ਤੇਰੀ ਮਨ ਰੂਪੀ ਧਰਤੀ ਜਿਹੜੀ ਆ ਤਿਆਰ ਹੋ ਜਾਏਗੀ ਫਿਰ ਇਹਦੇ ਚ ਨਾਮ ਦੀ ਬਜਾਈ ਕਰ ਫਿਰ ਜਦੋਂ ਬਜਾਈ ਕਰੇਗਾ ਤੇ ਦੇਖੀ ਫਿਰ ਜਿੱਦਾਂ ਮੱਕੀ ਉੱਗਦੀ ਹੈ ਮੱਕੀਆਂ ਲੱਗਦੀਆਂ ਕਿੰਨੀ ਕਮਾਈ ਹੁੰਦੀ ਹੈ ਕਹਿੰਦੇ ਏਦਾਂ ਫਿਰ ਤੇਰੇ ਅੰਦਰ ਨਾਮ ਦੀ ਕਮਾਈ ਹੋਵੇਗੀ ਤੇ ਜਿੱਦਾਂ ਧਰਤੀ ਹੇਠੋਂ ਮੱਕੀ ਨਿਕਲਦੀ ਹੈ ਏਦਾਂ ਤੇਰੇ ਅੰਦਰੋਂ ਹੀ ਉਸ ਪਰਮਾਤਮਾ ਦਾ ਬ੍ਰਹਮ ਗਿਆਨ ਪ੍ਰਗਟ ਹੋ ਜਾਏਗਾ ਪਰ ਹੋਣਾ ਉਦੋਂ ਹੀ ਹੈ ਜਦੋਂ ਕੁਝ ਬੀਜੇਗਾ ਜੇ ਬੀਜੇਗਾ ਨਹੀਂ ਤਾਂ ਹੋਣਾ ਕਿੱਥੋਂ ਠੀਕ ਸੋ ਇਹ ਚੀਜ਼ ਜਿਹੜੀ ਹੈ ਇਹਨੂੰ ਫੜਨਾ ਆਪਾਂ ਵੀ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਨਾ ਹੈ ਜੋ ਗੁਰਬਾਣੀ ਕਹਿੰਦੀ ਹੈ ਉਹ ਕਰਨਾ ਹੈ ਜੇ ਆਪਾਂ ਨਹੀਂ ਕੀਤਾ ਤੇ ਅਸੀਂ ਮਾਰ ਖਾ ਜਾਵਾਂਗੇ ਸੋ ਮਲਕ ਚੜ੍ਹਦੀਆਂ ਗੱਲਾਂ ਕਰੇ ਸਮਾਂ ਹੋ ਗਿਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।